ਜ਼ਬਰਦਸਤ ਸਵਾਗਤ ਜਿਹੜਾ ਉਹ ਭਾਰਤੀ ਕ੍ਰਿਕਟ ਟੀਮ ਦਾ ਕੀਤਾ ਗਿਆ। ਨਰਿੰਦਰ ਮੋਦੀ ਸਾਹਿਬ ਨੇ ਵੀ ਉਹਨਾਂ ਨੂੰ ਆਨਰ ਕੀਤਾ, ਬ੍ਰੇਕਫਾਸਟ ਕੀਤਾ ਗਿਆ ਉੱਥੇ, ਔਰ ਮੁੰਬਈ ਦੇ ਵਿੱਚ ਇੱਕ ਬੜੀ ਜ਼ਬਰਦਸਤ ਵਿਕਟਰੀ ਪਰੇਡ ਜਿਹੜੀ ਹੈ ਉਹ ਆਰਗੇਨਾਈਜ਼ ਕੀਤੀ ਗਈ, ਔਰ ਉਹਦੀਆਂ ਵੀਡੀਓਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੈਨਲ ਵਾਈ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਬੜੇ ਪੈਮਾਨੇ ਦੇ ਉੱਤੇ ਉੱਥੇ ਲੋਕ ਪਹੁੰਚੇ। ਭਾਰਤੀ ਕ੍ਰਿਕਟ ਟੀਮ ਜੋ ਕਿ T20 ਕ੍ਰਿਕਟ ਵਰਲਡ ਕੱਪ ਜਿੱਤ ਕੇ ਆਈ ਹੈਗੀ ਹੈ, ਉਹਨਾਂ ਦਾ ਬੜਾ ਜ਼ੋਰਦਾਰ ਸਵਾਗਤ ਕੀਤਾ ਗਿਆ। ਔਰ ਬੱਸ ਦੇ ਵਿੱਚ ਉਹ ਜਾ ਰਹੇ ਨੇ, ਤੁਸੀਂ ਦੇਖ ਰਹੇ ਹੋ ਓਪਨ ਬੱਸ ਦੇ ਵਿੱਚ, ਔਰ ਟੀਮ ਮੈਂਬਰ ਜਦੋਂ ਆਏ ਕਾਫੀ ਜ਼ਬਰਦਸਤ ਜਿਹੜੀ ਹੈ ਸਿਕਿਉਰਿਟੀ ਉਹ ਵੀ ਉਹਨਾਂ ਨੂੰ ਉੱਥੇ ਦਿੱਤੀ ਗਈ। ਰਿਕਾਰਡਡ ਬ੍ਰੇਕ ਦਾ ਸਮੇਂ ਹੋ ਗਿਆ, ਰਿਕਾਰਡਡ ਬ੍ਰੇਕ ਅਸੀਂ ਲੈਣ ਜਾ ਰਹੇ ਹਾਂ, ਇਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਹੈ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਮੇਰਾ ਮਿਸ਼ਨ ਹੈ UNTEC ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟਸ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ਐਲਗੋਮਾ.u.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਕਿ ਤੁਸੀਂ ਵੇਖ ਰਹੇ ਹੋ ਉਹ ਡੈਸਟੀਨੇਸ਼ਨ ਜਿੱਥੇ ਮਾਜ਼ਦਾ ਦੀਆਂ ਸਾਰੀਆਂ ਗੱਡੀਆਂ ਹੋਣ, ਤੇ ਫਿਰ ਇੱਥੇ ਉੱਥੇ ਨਾ ਦੇਖੋ। ਤੁਹਾਡੀ ਪ੍ਰੀਮੀਅਰ ਮਾਜ਼ਦਾ ਡੀਲਰਸ਼ਿਪ ਹੈ ਨਾ, ਜੋ ਕਿ ਕਨਵੀਨੀਅੰਟਲੀ ਲੋਕੇਟਿਡ ਹੈ 3635 ਮਾਰਟਿਨ ਗਰੂਵ ਰੋਡ, ਵੁੱਡਬ੍ਰਿਜ, ਓਨਟੈਰੀਓ ਵਿੱਚ। ਇਹ ਤੁਹਾਡੀ ਵਨ ਸਟਾਪ ਸ਼ਾਪ ਹੈ ਫਾਰ ਆਲ ਯੋਰ ਮਾਜ਼ਦਾ ਕਾਰਜ਼ ਐਂਡ SUVs। ਆ ਜਾਓ, ਡਿਸਕਵਰ ਕਰੋ ਸਾਡੀ ਐਕਸਟੈਂਸਿਵ ਇਨਵੈਂਟਰੀ ਆਫ ਲੇਟੈਸਟ ਮਾਜ਼ਦਾ ਮਾਡਲਸ, ਫਰੋਮ ਸਲੀਕ ਐਂਡ ਸਟਾਈਲਿਸ਼ CX-5 ਟੂ ਸਪੇਸ਼ੀਅਸ, ਲਗਜ਼ੂਰੀਅਸ, ਖੁੱਲੀ ਡੁੱਲੀ ਸ਼ਾਨਦਾਰ CX-90। ਅਪਾਇੰਟਮੈਂਟ ਬਣਾਓ ਸੁਖਬੀਰ ਦੇ ਨਾਲ 647-860-2264 ਮਿਲਾ ਕੇ, ਤੇ ਅੱਜ ਹੀ ਵਿਜਿਟ ਕਰੋ ਪ੍ਰੀਵਾ ਮਾਜ਼ਦਾ ਦੇ ਸ਼ੋਰੂਮ ਨੂੰ ਤੇ ਇੱਕ ਵੱਖਰਾ ਐਕਸਪੀਰੀਅੰਸ ਕਰੋ। ਬਸ ਇੰਨਾ ਹੀ ਨਹੀਂ, ਪ੍ਰੀਵਾ ਮਾਜ਼ਦਾ ਦਾ ਫਰੈਂਡਲੀ ਤੇ ਨੌਲੇਜੇਬਲ ਸਟਾਫ ਕਮਿਟਿਡ ਹੈ ਸ਼ੁਰੂ ਤੋਂ ਅਖੀਰ ਤੱਕ ਤੁਹਾਨੂੰ ਬੇਹਤਰੀਨ ਸਰਵਿਸਿਸ ਦੇਣ ਵਾਸਤੇ। ਤੇ ਫਿਰ ਇੰਤਜ਼ਾਰ ਨਾ ਕਰੋ, ਅੱਜ ਹੀ ਸੁਖਬੀਰ ਨਾਲ 647-860-2264 ਤੇ ਨੰਬਰ ਮਿਲਾ ਕੇ ਅਪਾਇੰਟਮੈਂਟ ਬਣਾਓ ਤੇ ਇੱਕ ਵੱਖਰਾ ਐਕਸਪੀਰੀਅੰਸ ਕਰੋ। ਪ੍ਰੀਵਾ ਮਾਜ਼ਦਾ, ਤੁਹਾਡਾ ਨਵਾਂ ਐਡਵੈਂਚਰ ਇੱਥੋਂ ਹੀ ਸ਼ੁਰੂ ਹੁੰਦਾ ਹੈ। ਯੋਰ ਨੈਕਸਟ ਐਡਵੈਂਚਰ ਸਟਾਰਟਸ ਹੇਅਰ।
You are listening to WTOR 770 AM, Youngstown, Toronto. ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ये घर की खूबसूरती है इनके पास। मायरॉन टाइल एंड स्टोन, लेटेस्ट टाइल्स एंड बैक स्प्लैश के लिए कस्टम वैनिटीज, काउंटर टॉप्स, लार्ज इटालियन पोर्सिलेन स्लैब्स, मॉडर्न फॉसेट्स की हो बात, मायरॉन टाइल एंड स्टोन। इनके सारे प्रोडक्ट्स हैं हाई क्वालिटी, मेनली यूरोपियन, पर्सनलाइज्ड डिजाइन, कम्पेटिटिव प्राइसिंग। आज ही कीजिए कॉल मायरॉन टाइल एंड स्टोन 9056089047 और विजिट 403 डिंडास इन मिसिसागा, 3345 लेड रोड यूनिट 4 मिसिसागा 9056089047। बिल्ड योर ड्रीम विद मायरॉन टाइल एंड स्टोन।
Tio Live in Small World Music presents the legendary musical trio Shankar, Hassan, Loy live in concert. Join us at Meridian Hall in Toronto on July 20th and experience Kijiye, an unforgettable evening with India's most successful and popular musical trio. Shankar, Hassan, Loy ne compose kiye hain over 50 soundtracks in multiple languages, jaise ki Don't miss this opportunity to see Shankar, Hassan, Loy live in Toronto featuring their unique blend of Indian classical rock and electronica fusion music. Shankar, Hassan, Loy live in concert at Meridian Hall, Toronto on Saturday, July 20th, 7 PM onwards. Get your tickets now at tolive.com. Kia of Brampton, Ontario ki number one car store se paaiye Kia ki koi bhi gaadi sabse best price pe. Saath hi saath Kia of Brampton pesh karte hain nayi electric cars, Kia EV6 and Niro EV. Hum hain number one in customer service and the most affordable prices. Aur paaiye bumper to bumper warranty. Kia of Brampton pe hum bolte hain aapki zuban, chahe wo Hindi ho, Punjabi ho ya ho Urdu. Best deals ke liye aaj hi jaiye Kia of Brampton, located in Brampton Auto Mall, 85 Canham Crescent, Brampton, 905-457-8410. That's 905-457-8410. Ya visit kijiye kiaofbrampton.ca par. Kia of Brampton, the future is electric.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਸਵਾਗਤ ਹੈ ਜੀ, ਤੁਹਾਡੇ ਨਾਲ ਸਪੋਂਸਰ ਕਨੈਕਟਡ ਨੇ ਤੇ ਤੁਸੀਂ ਲੈ ਲਓ, ਨਹੀਂ ਤਾਂ ਫਿਰ ਅਸੀਂ ਹੈਡਲਾਈਨਸ ਵੱਲ ਰੁਕ ਕਰ ਰਹੇ ਹਾਂ
ਜੀ। ਯਦਵੀਰ ਜੀ, ਸਾਡੇ ਨਾਲ ਜਲਦੀ ਲੁਕਮਾਨ ਜੀ ਜੁੜਨਗੇ, ਆਪਾਂ ਹੈਡਲਾਈਨਸ ਕਰ ਲੈਣੇ ਜਦ ਤੱਕ ਜੀ।
ਠੀਕ ਹੈ ਜੀ, ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਸਟਿਸ ਸ਼ੀਲ ਲਾਗੂ, ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈਗਾ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਅਸੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਦੇਰ ਤੋਂ ਇਹਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਫਿਲਹਾਲ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਇਹ ਜੱਜ ਨੇ, ਸੋ ਬਹੁਤ ਇੰਪੋਰਟੈਂਟ ਪੋਜੀਸ਼ਨ ਹੈਗੀ ਹੈ ਸ਼ੀਲ ਨਗੂ, ਜਿਨ੍ਹਾਂ ਨੂੰ ਕਿ ਜਸਟਿਸ ਸ਼ੀਲ ਨਗੂ ਸਾਹਿਬ ਨੂੰ ਜਿਨ੍ਹਾਂ ਨੇ ਕਿ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ ਉਹ ਅਪੁਆਇੰਟ ਕੀਤਾ ਗਿਆ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੇ ਉੱਤੇ ਇੱਕ ਡਿਟੇਲ ਰਿਪੋਰਟ ਜਿਹੜੀ ਹੈਗੀ ਆ ਤੁਹਾਡੇ ਲਈ ਚੈਨਲ ਵਾਈਜ਼ ਦੇ ਉੱਤੇ ਵੀ ਪੇਸ਼ ਕਰਾਂਗੇ। ਰੁਕ ਕਰਾਂਗੇ ਝਾਰਖੰਡ। ਕੱਲ ਅਸੀਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਕਿ ਹਿਮੰਤ ਸੋਰੇਨ ਜਿਹੜੇ ਹੈਗੇ ਨੇ ਉਹ ਝਾਰਖੰਡ ਦੇ ਚੀਫ ਮਿਨਿਸਟਰ ਬਣ ਜਾਣਗੇ, ਸੋ ਅੱਜ ਓਥ ਟੇਕਿੰਗ ਸੈਰੇਮਨੀ ਜਿਹੜੀ ਹੋ ਚੁੱਕੀ ਹੈ। ਹਿਮੰਤ ਸੋਰੇਨ ਝਾਰਖੰਡ ਦੇ ਚੀਫ ਮਿਨਿਸਟਰ ਬਣ ਗਏ ਨੇ। ਗਵਰਨਰ ਸੀ ਪੀ ਰਾਧਾ ਕ੍ਰਿਸ਼ਨਨ ਜਿਹੜੇ ਨੇ ਉਨ੍ਹਾਂ ਨੇ ਉਸ ਟੇਕਿੰਗ ਸੈਰੇਮਨੀ ਜਿਹੜੀ ਹੈ ਉਹ ਮੁਕੰਮਲ ਕਰਵਾਈ ਹੈ। ਹੁਣ ਜਿਹੜਾ ਗੱਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਉੱਤੇ, ਉਨ੍ਹਾਂ ਦੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੀ ਹੈ। ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਨ੍ਹਾਂ ਦੇ ਜਿਹੜੇ ਪੈਰੋਲ ਆਰਡਰ ਨੇ ਉਹਦੇ ਵਿੱਚ ਉਹ ਆਪਣੀ ਫੈਮਿਲੀ ਦੇ ਨਾਲ ਮੁਲਾਕਾਤ ਕਰ ਸਕਦੇ ਨੇ, ਦਿੱਲੀ ਤੋਂ ਬਾਹਰ ਜਾਣ ਦੀ ਉਨ੍ਹਾਂ ਨੂੰ ਜਿਹੜੀ ਹੈ ਉਹ ਇਜਾਜ਼ਤ ਨਹੀਂ ਹੈਗੀ ਹੈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਕੋਈ ਮੀਡੀਆ ਦੇ ਨਾਲ ਕੋਈ ਬੜੀ ਸਟੇਟਮੈਂਟ ਜਿਹੜੀ ਆ ਉਹ ਨਹੀਂ ਦੇ ਸਕਦੇ, ਐਸੇ ਪੈਰੋਲ ਆਰਡਰ ਦੇ ਵਿੱਚ ਉਨ੍ਹਾਂ ਦੇ ਉੱਤੇ ਜਿਹੜੀਆਂ ਕੰਡੀਸ਼ਨ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਅਸੀਂ ਜ਼ਿਕਰ ਕਰ ਦਈਏ ਕਿ ਪਿਛਲੇ ਸਾਲ 23 ਅਪ੍ਰੈਲ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਤੋਂ ਬਾਅਦ ਉਨ੍ਹਾਂ ਦੇ ਉੱਤੇ ਐਨ ਐਸ ਏ ਜਿਹੜੀ ਲੱਗੀ ਹੋਈ ਹੈ। ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਕਿ ਹਾਲ ਹੀ ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਵਿੱਚ ਸ਼ਾਨਦਾਰ ਜਿੱਤ ਜਿਹੜੀ ਉਹ ਹਾਸਲ ਕੀਤੀ ਸੀਗੀ, ਲੇਕਿਨ ਅਸਾਮ ਦੀ ਜੇਲ੍ਹ ਤੋਂ ਉਨ੍ਹਾਂ ਨੂੰ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਅਸੀਂ ਦੱਸ ਦਈਏ ਕਿ ਫਰਾਈਡੇ ਨੂੰ ਉਹ ਜਿਹੜਾ ਉਨ੍ਹਾਂ ਨੂੰ ਅਸਾਮ ਤੋਂ ਦਿੱਲੀ ਲਿਆਂਦਾ ਜਾਏਗਾ, ਜਿੱਥੇ ਕਿ ਅਸੀਂ ਦੱਸ ਦਈਏ ਕਿ ਉਨ੍ਹਾਂ ਨੂੰ 4 ਦਿਨ ਦੀ ਪੈਰੋਲ ਮਿਲੀ ਹੈ। ਉੱਥੇ 4 ਦਿਨ ਦੀ ਜਿਹੜੀ ਪੈਰੋਲ ਹੈਗੀ ਆ ਉਹ 5 ਜੁਲਾਈ ਤੋਂ ਕੱਲ ਤੋਂ ਜਿਹੜੀ ਉਹ ਸ਼ੁਰੂ ਹੋ ਜਾਏਗੀ, ਔਰ ਉੱਥੇ ਫਿਰ ਆਪਣੀਆਂ ਓਥ ਟੇਕਿੰਗ ਸੈਰੇਮਨੀ ਜਿਹੜੀ ਉਹ ਹਿੱਸਾ ਲੈਣਗੇ। ਅਸੀਂ ਕੰਡੀਸ਼ਨ ਤੁਹਾਨੂੰ ਦੱਸ ਹੀ ਦਿੱਤੀਆਂ, ਟੋਟਲ 10 ਕੰਡੀਸ਼ਨ ਜਿਹੜੀਆਂ ਨੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਉੱਤੇ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। ਸਿਕਿਉਰਿਟੀ ਦਾ ਵੀ ਦੱਸਿਆ ਕਿ ਕਾਫੀ ਕੜਾ ਇੰਤਜ਼ਾਮ ਜਿਹੜਾ ਉਨ੍ਹਾਂ ਦੇ ਨਾਲ ਜਿਹੜਾ ਉਹ ਕੀਤਾ ਗਿਆ ਹੈਗਾ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਨਾਲ। ਔਰ ਅਸੀਂ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਨ੍ਹਾਂ ਨੇ ਵੀ ਮੀਡੀਆ ਦੇ ਨਾਲ ਗੱਲ ਸ਼ੇਅਰ ਕੀਤੀ ਸੀਗੀ ਕਿ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਕਿੰਨੀ ਪੈਰੋਲ ਦਿੱਤੀ ਗਈ, ਕਿਹੜੀਆਂ ਕਿਹੜੀਆਂ ਉਨ੍ਹਾਂ ਤੇ ਕੰਡੀਸ਼ਨਸ ਲਗਾਈਆਂ ਗਈਆਂ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਅਲਾਇੰਸ ਦੀ, ਗਠਬੰਧਨ ਦੀ। ਲੋਕ ਸਭਾ ਦੇ ਵਿਚ ਤੇ ਬਿਲਕੁਲ ਇਕੱਠੇ ਸੀਗੇ, ਇੰਡੀਆ ਅਲਾਇੰਸ ਦਾ ਹਿੱਸਾ ਸੀਗੇ, ਲੇਕਿਨ ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੇ ਕਿਹਾ ਹੈਗਾ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਹੋਣਗੀਆਂ, ਚਾਹੇ ਫਿਰ ਉਹ ਦਿੱਲੀ ਚ ਹੋਣ ਜਾਂ ਫਿਰ ਹਰਿਆਣਾ ਦੇ ਵਿਚ, ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਅਲਾਇੰਸ ਹੁੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਹੈ ਕਿ ਈਵਨ ਇੰਡੀਆ ਅਲਾਇੰਸ ਜਿਹੜਾ ਸੀਗਾ ਉਹਦੇ ਵਿਚ ਵੀ ਪੰਜਾਬ ਦੇ ਵਿਚ ਔਰ ਜਿਹੜਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਅਲਾਇੰਸ ਨਹੀਂ ਸੀਗਾ। ਯਾਦ ਰਹੇ ਕਿ ਦਿੱਲੀ ਔਰ ਹਰਿਆਣਾ ਦੇ ਵਿਚ ਇਕੱਠੇ ਮਿਲ ਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਇਲੈਕਸ਼ਨ ਲੜੀਆਂ ਸੀਗੀਆਂ। ਔਰ ਅਸੀਂ ਦੱਸ ਦਈਏ ਕਿ ਸ਼ੀਤਲ ਅੰਗਰਾਲ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ੇ ਬਣੇ ਹੋਏ ਆ, ਜਿਹਦੇ ਵਿਚ ਕਿ ਉਨ੍ਹਾਂ ਨੇ ਇਕ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਕ ਪੈਨ ਡਰਾਈਵ ਹੈ ਜਿਹਦੇ ਵਿਚ ਕਿ ਕਰਪਸ਼ਨ ਦੇ ਸਬੂਤ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ਼। ਔਰ ਉਨ੍ਹਾਂ ਨੇ ਕਿਹਾ ਹੈ ਕਿ ਚੀਫ਼ ਮਿਨਿਸਟਰ ਭਗਵੰਤ ਸਿੰਘ ਮਾਨ ਵਾਸਤੇ ਨੇ, ਔਰ ਉਨ੍ਹਾਂ ਨੇ ਮੰਗ ਕੀਤੀ ਹੈਗੀ ਹੈ ਕਿ ਇਹ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਹੈ। ਸ਼ੀਤਲ ਅੰਗਰਾਲ ਉਨ੍ਹਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਆਈਆਂ ਨੇ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਚੀਜ਼ ਜੋ ਜਾਰੀ ਕਰਨ ਜਾ ਰਹੇ ਨੇ ਉਹਨੂੰ ਨਾ ਦਿਖਾਉਣ। ਔਰ ਕੁਲਵੀਰ ਜੀਰਾ ਐਮਐਲਏ ਸਾਹਿਬ ਨੇ, ਲੇਕਿਨ ਉਹਨਾਂ ਕਾਂਗਰਸ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਦੀਆਂ ਨਜ਼ਰ ਆ ਰਹੀਆਂ ਨੇ। ਔਰ ਜਿੱਥੇ ਕੁਲਵੀਰ ਜੀਰਾ ਨੂੰ ਹਾਈਕੋਰਟ ਦੁਆਰਾ ਹੁਕਮ ਜਾਰੀ ਕੀਤੇ ਗਏ ਨੇ ਕਿ ਜੋ ਇਨਵੈਸਟੀਗੇਸ਼ਨ ਉਨ੍ਹਾਂ ਦੇ ਖਿਲਾਫ਼ ਜਿਹੜੀ ਹੈ ਉਹਨੂੰ ਜੁਆਇਨ ਕਰਨ, ਅਸੀਂ ਦੱਸ ਦਈਏ ਕਿ ਕੁਲਵੀਰ ਜੀਰਾ ਉਨ੍ਹਾਂ ਦੇ ਖਿਲਾਫ਼ ਅਟੈਂਪਟ ਟੂ ਮਰਡਰ ਦੇ ਜਿਹੜੇ ਚਾਰਜਿਸ ਨੇ ਉਹ ਉਨ੍ਹਾਂ ਦੇ ਖਿਲਾਫ਼ ਲਗਾਏ ਗਏ ਨੇ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿਚ ਇਹ ਚਾਰਜਿਸ ਲਗੇ ਨੇ। ਔਰ ਕੁਲਵੀਰ ਸਿੰਘ ਜੀਰਾ ਸਾਹਿਬ ਨੇ, ਜੇ ਤੁਹਾਨੂੰ ਯਾਦ ਹੋਈ ਤੇ ਹਾਲ ਹੀ ਦੇ ਵਿਚ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਉਹ ਲੜੀ ਸੀ ਖਡੂਰ ਸਾਹਿਬ ਤੋਂ, ਲੇਕਿਨ ਕਾਂਗਰਸ ਦੀ ਟਿਕਟ ਦੇ ਉੱਤੇ, ਲੇਕਿਨ ਉਥੋਂ ਉਹ ਹਾਰ ਗਏ ਸੀਗੇ। ਸੋ ਕੁਲਵੀਰ ਜੀਰਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਰਹੀਆਂ ਨੇ, ਉਨ੍ਹਾਂ ਦੇ ਖਿਲਾਫ਼ ਕਈ ਤਰ੍ਹਾਂ ਦੇ ਚਾਰਜਿਸ ਜਿਹੜੇ ਨੇ ਲਗਾਏ ਗਏ ਨੇ। ਫਿਲਹਾਲ ਬੇਲ ਉਨ੍ਹਾਂ ਨੂੰ ਮਿਲ ਗਈ ਹੈ।
ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਅਸੀਂ ਤੁਹਾਡੇ ਲਈ ਹੁਣ ਜਿਹੜਾ ਖੇਡ ਸਮਾਚਾਰ ਜਾਰੀ ਕਰ ਦਈਏ। ਸਭ ਤੋਂ ਪਹਿਲਾਂ ਜਰਾ ਅਸੀਂ ਕੋਪਾ ਅਮੈਰੀਕਾ, ਕਿਉਂਕਿ ਕੁਆਟਰ ਫਾਈਨਲ ਹੁਣ ਜਿਹੜਾ ਜੀ ਉਹ ਸ਼ੁਰੂ ਹੋ ਰਿਹਾ, ਸੋ ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਕੋਪਾ ਅਮੈਰੀਕਾ ਦੀ ਗੱਲ ਕਰ ਲੈਂਦੇ, ਉਸ ਤੋਂ ਬਾਅਦ ਯੂਰੋ ਕੱਪ ਦੀ ਵੀ ਸਾਰੀ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ। ਕੋਪਾ ਅਮੈਰੀਕਾ ਇਸ ਲਈ ਕਰ ਰਹੇ ਹਾਂ ਕਿਉਂਕਿ ਅੱਜ ਕੁਆਟਰ ਫਾਈਨਲ ਸ਼ੁਰੂ ਹੋਣ ਜਾ ਰਹੇ ਨੇ ਕੋਪਾ ਅਮੈਰੀਕਾ ਦੇ, ਔਰ ਅਰਜਨਟਾਈਨਾ ਔਰ ਇਕੁਆਡੋਰ ਦੇ ਵਿੱਚ ਅੱਜ ਰਾਤ ਨਿਊਯਾਰਕ ਔਰ ਟੋਰਾਂਟੋ ਟਾਈਮ ਦੇ ਮੁਤਾਬਿਕ ਰਾਤ 9 ਵਜੇ ਪਹਿਲਾ ਕੁਆਟਰ ਫਾਈਨਲ ਖੇਲਿਆ ਜਾਏਗਾ। ਕੈਨੇਡੀਅਨ ਸੋਕਰ ਫੈਨਸ ਦੀ ਨਿਗਾਹ ਕੱਲ ਰਹੇਗੀ, ਕਿਉਂਕਿ ਕੱਲ ਅਸੀਂ ਦੱਸ ਦਈਏ ਫਰਾਈਡੇ ਨੂੰ ਕੈਨੇਡਾ ਔਰ ਵੈਨੇਜ਼ੁਏਲਾ ਦੇ ਵਿੱਚ ਮੁਕਾਬਲਾ ਕੱਲ ਨਿਊਯਾਰਕ ਔਰ ਟੋਰਾਂਟੋ ਟਾਈਮ ਰਾਤ 9 ਵਜੇ ਖੇਲਿਆ ਜਾਏਗਾ। ਉਸ ਤੋਂ ਬਾਅਦ ਕੋਲੰਬੀਆ ਔਰ ਪਨਾਮਾ ਦੇ ਵਿੱਚ ਆਪਸੀ ਮੁਕਾਬਲਾ ਸ਼ਨੀਵਾਰ ਸ਼ਾਮ 6 ਵਜੇ, ਸੈਟਰਡੇ 6 PM ਔਰ ਯੂਰਗੋਏ ਔਰ ਬ੍ਰਾਜ਼ੀਲ ਦੇ ਵਿੱਚ ਸੈਟਰਡੇ ਰਾਤ 9 ਵਜੇ। ਸੋ ਅਸੀਂ ਦੱਸ ਦਈਏ ਕਿ ਅੱਜ ਥਰਸਡੇ, ਫਿਰ ਫਰਾਈਡੇ ਔਰ ਸੈਟਰਡੇ 4 ਕੁਆਟਰ ਫਾਈਨਲ ਖੇਲੇ ਜਾਣਗੇ। ਅਸੀਂ ਲਗਾਤਾਰ ਜੇ ਤੁਸੀਂ ਸਕੈਡਿਊਲ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਵਾਈਜ਼ ਦਾ ਜਿਹੜਾ ਥੱਲੇ ਬਲੈਕ ਟਿਕਰ ਆ, ਰੈਡ ਟਿਕਰ ਦੇ ਉੱਤੇ ਬ੍ਰੇਕਿੰਗ ਨਿਊਜ਼ ਅਸੀਂ ਜਾਰੀ ਕਰਦੇ ਹਾਂ, ਥੱਲੇ ਜਿਹੜਾ ਬਲੈਕ ਟਿਕਰ ਆ ਉਹਦੇ ਉੱਤੇ ਤੁਸੀਂ ਸਾਰਾ ਸਕੈਡਿਊਲ ਕਿਸੇ ਵੀ ਟਾਈਮ ਜਿਹੜਾ ਉਹ ਕੋਪਾ ਅਮੈਰੀਕਾ ਦਾ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਵੀ ਦੇਖ ਸਕਦੇ ਹੋ, ਔਰ ਜੇ ਤੁਸੀਂ ਯੂਰੋ ਕੱਪ ਦਾ ਸਕੈਡਿਊਲ ਦੇਖਣਾ ਚਾਹੁੰਦੇ ਹੈਗੇ ਹੋ ਤਾਂ ਉਹ ਵੀ ਥੱਲੇ ਬਲੈਕ ਟਿਕਰ ਦੇ ਉੱਤੇ ਪਰਮਾਨੈਂਟਲੀ ਅਸੀਂ ਲਗਾ ਦਿੱਤਾ ਹੈ। ਹੁਣ ਕੱਲ ਤੋਂ ਕੁਆਟਰ ਫਾਈਨਲ ਸ਼ੁਰੂ ਹੋ ਜਾਣਗੇ ਯੂਰੋ ਕੱਪ ਦੇ, ਕੱਲ ਜ਼ਬਰਦਸਤ ਗੇਮ ਹੋਏਗੀ, ਅਸੀਂ ਤੁਹਾਨੂੰ ਲਗਾਤਾਰ ਲਾਈਵ ਅਪਡੇਟ ਸ਼ੇਅਰ ਕਰਾਂਗੇ। ਸਪੇਨ ਔਰ ਜਰਮਨੀ ਦੇ ਵਿੱਚ ਕੱਲ ਦੁਪਹਿਰ 12 ਵਜੇ ਪਹਿਲਾ ਕੁਆਟਰ ਫਾਈਨਲ ਯੂਰੋ ਕੱਪ ਦਾ, ਉਸ ਤੋਂ ਬਾਅਦ ਕੱਲ ਦੁਪਹਿਰੇ ਇੱਕ ਹੋਰ ਰੋਮਾਂਚਕ ਮੈਚ ਹੋਏਗਾ ਫਰਾਂਸ ਔਰ ਪੋਰਟੁਗਲ, ਦੂਸਰਾ ਕੁਆਟਰ ਫਾਈਨਲ ਕੱਲ ਦੁਪਹਿਰ 3 ਵਜੇ, ਔਰ ਉਸ ਤੋਂ ਬਾਅਦ ਸ਼ਨੀਵਾਰ 12 ਵਜੇ ਇੰਗਲੈਂਡ ਔਰ ਸਵਿਟਜ਼ਰਲੈਂਡ ਦੇ ਵਿੱਚ ਤੀਸਰਾ ਕੁਆਟਰ ਫਾਈਨਲ, ਔਰ ਚੌਥਾ ਔਰ ਆਖਰੀ ਕੁਆਟਰ ਫਾਈਨਲ ਨੀਦਰਲੈਂਡਸ ਔਰ ਟਰਕੀ ਦੇ ਵਿੱਚ ਸ਼ਨੀਵਾਰ ਦੁਪਹਿਰ 3 ਵਜੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਔਰ ਤੁਹਾਡੇ ਨਾਲ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ ਉਹ ਵੀ ਅਸੀਂ ਜ਼ਰੂਰ ਆਨ ਦੀ ਏਅਰ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਸ ਲਈਏ ਖਬਰਾਂ ਦਾ ਸਿਲਸਿਲਾ ਜਾਰੀ ਰੱਖੀਏ। ਜੀ ਮੈਂ ਰਿਕੁਐਸਟ ਕਰਾਂਗਾ ਤਾਨੀਆ ਜੀ ਕਿ ਤੁਸੀਂ ਆਪਣੇ ਸਪੋਂਸਰ 1-2 ਮਿੰਟ ਹੀ ਲੈਣਾ, ਤੁਸੀਂ ਆਪਣੇ ਸਪੋਂਸਰ ਜ਼ਰੂਰ ਅਨਾਊਂਸ ਕਰ ਦਿਓ। ਜੀ
ਜੀ ਉਦਵੀਰ ਜੀ, ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਪੀਜ਼ਾ ਨੋਵਾ ਸਰਵ ਕਰਦੇ ਨੇ ਤੁਹਾਨੂੰ 150 ਲੋਕੇਸ਼ਨ ਤੋਂ ਇਨ ਓਨਟਾਰੀਓ, ਵਿਜ਼ਿਟ ਕਰ ਸਕਦੇ ਨੇ www ਪੀਜ਼ਾ ਨੋਵਾ। ਹੋਰ ਜਾਣਕਾਰੀ ਚਾਨੀ ਗਰੁੱਪ ਆਫ ਕੰਪਨੀਜ਼ ਇੱਕ ਬਹੁਤ ਹੀ ਵਧੀਆ ਬੈਂਕੁਏਟ ਫੈਸਿਲਿਟੀ ਹੈ ਇਹਨਾਂ ਕੋਲ, 4 ਬੈਂਕੁਏਟ ਹਾਲਸ ਨੇ, ਤੁਸੀਂ ਕੋਈ ਵੀ ਬਰਥਡੇ ਪਾਰਟੀ, ਐਨੀਵਰਸਰੀ, ਕੁਝ ਵੀ ਕਰਾਉਣਾ ਚਾਹੁੰਦੇ, ਯੂ ਕੈਨ ਕੰਟੈਕਟ ਦੈਮ ਐਟ 416-887-4564 ਤੇ ਫੋਰਡ। ਇਫ ਯੂ ਆਰ ਲੁਕਿੰਗ ਟੂ ਬਾਏ ਫੋਰਡ ਕਾਰਜ਼, ਵਿਜ਼ਿਟ ਕਰਨਾ ਬਿਲਕੁਲ ਵੀ ਨਾ ਭੁੱਲਿਓ, ਟੋਰਾਂਟੋ ਦੇ ਵਿੱਚ ਆਪਣੀ ਵਧੀਆ ਫੋਰਡ ਡੀਲਰਸ਼ਿਪ, ਵਧੀਆ ਵਧੀਆ ਗੱਡੀਆਂ ਲੈਣਾ ਚਾਹੁੰਦੇ, ਯੂ ਕੈਨ ਵਿਜ਼ਿਟ ਫੋਰਡ toronto.ca। ਗਿਲ ਸਵੀਟ ਫੈਕਟਰੀ ਅਗਰ ਆਪ ਵੀ ਆਨੰਦ ਲੈਣਾ ਚਾਹਤੇ ਹੈ ਬਹੁਤ ਹੀ ਲਜ਼ੀਜ਼ ਮਿਠਾਈਆਂ ਕਾ, ਗਿਲ ਸਵੀਟ ਫੈਕਟਰੀ ਆਪਣੇ ਲਈ ਲੈਕੇ ਆਏ, ਬਹੁਤ ਹੀ ਅੱਛੀ ਅੱਛੀ ਮਿਠਾਈਆਂ, ਸਭ ਕੁਝ ਆਪਕੋ ਮਿਲੇਗਾ ਏਕ ਹੀ ਜਗ੍ਹਾ ਤੇ, ਮੇਜਰ ਇੰਟਰਸੈਕਸ਼ਨ ਇਹ ਆਪਕੋ ਸਰਵ ਕਰਤਾ, 3 ਲੋਕੇਸ਼ਨ ਸੇ, ਇਨਕੀ ਫਸਟ ਲੋਕੇਸ਼ਨ ਹੈ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਰੋਡ ਤੇ ਫਰੈਸ਼ ਕੋ ਮਿਲਟਨ ਮੇ, ਐਂਡ 3rd ਲੋਕੇਸ਼ਨ ਇਹ ਸਰਵ ਕਰਤੇ ਆਪਕੋ ਫਰੈਸ਼ ਕੋ ਬ੍ਰਾਮਟਨ, ਚਿੰਗੋਲੀ ਰੋਡ ਐਂਡ ਕੁਈਨ ਸਟ੍ਰੀਟ ਮੇ। ਕੋਈ ਵੀ ਔਰ ਜਾਣਕਾਰੀ ਚਾਹੀਏ ਆਪ ਵਿਜ਼ਿਟ ਕਰ ਸਕਤੇ ਹੈ gilsweetfactory.com ਤੇ। ਕੀ ਆਫ ਬ੍ਰਾਮਟਨ, ਕੀ ਆਫ ਬ੍ਰਾਮਟਨ, ਬ੍ਰਾਮਟਨ ਕਾ ਨੰਬਰ 1 ਕਾਰ ਸਟੋਰ ਹੈ, ਆਪਕੋ ਇਲੈਕਟ੍ਰਿਕ ਕਾਰਸ ਕੇ ਸਾਥ ਸਾਥ ਸਾਰੀ ਮਤਲਬ ਕਾਰਜ ਪ੍ਰੀ ਓਨਡ ਵਹੀਕਲ ਸਭ ਕੁਝ ਆਪਕੋ ਬਹੁਤ ਅੱਛੇ ਤਰੀਕੇ ਸੇ ਅੱਛੇ ਰੇਟ ਪੇ ਮਿਲੇਗਾ। ਕੀ ਆਫ ਬ੍ਰਾਮਟਨ, ਕੋਈ ਵੀ ਜਾਣਕਾਰੀ ਚਾਹੀਏ ਆਪ ਕੰਟੈਕਟ ਕਰ ਸਕਦੇ ਹੈ 905-457-84110 ਕੇ ਉਪਰ। ਆਰ ਕੇ ਰੈਨੋਵੇਸ਼ਨ ਐਂਡ ਕੰਕਰੀਟ, ਅਟੈਂਸ਼ਨ ਹੋਮ ਓਨਰਸ, ਅਗਰ ਆਪਕੋ ਵੀ ਕੋਈ ਵੀ ਰੈਨੋਵੇਸ਼ਨ ਕੇ ਲਈ ਕੰਕਰੀਟ ਕਾ ਸਮਾਨ ਚਾਹੀਏ, ਆਰ ਕੇ ਰੈਨੋਵੇਸ਼ਨ ਆਪਕੇ ਲਈ ਹਾਜ਼ਰ ਹੈ। ਕੋਈ ਵੀ ਜਾਣਕਾਰੀ ਚਾਹੀਏ ਆਪ ਕਾਲ ਕਰ ਸਕਦੇ ਹੈ 6473091986 ਕੇ ਉਪਰ, 6473091986 ਕੇ ਉਪਰ। ਸੌਰਵ ਚੱਡਾ, ਅਗਰ ਆਪਕੋ ਅੱਛੀ ਅੱਛੀ ਇਨਸ਼ੋਰੈਂਸ ਪਾਲਿਸੀਜ਼, ਇਨਵੈਸਟਮੈਂਟ ਕੇ ਉਪਰ ਕੋਈ ਵੀ ਜਾਣਕਾਰੀ ਚਾਹੀਏ, ਆਪ ਸੌਰਵ ਚੱਡਾ ਜੀ ਕੋ ਕੰਟੈਕਟ ਕਰ ਸਕਦੇ ਹੈ, ਨੰਬਰ ਹੈ 416-300-5055। ਲੈਮਾਰ ਲਗਜ਼ਰੀ ਮੈਨਵੇਅਰ, ਅੱਛੇ ਅੱਛੇ ਆਪਕੋ ਸੂਟਸ ਚਾਹੀਏ, ਆਪ ਕੰਟੈਕਟ ਕਰ ਸਕਦੇ ਹੈ ਲੈਮਾਰ ਲਗਜ਼ਰੀ ਮੈਨਵੇਅਰ ਕੋ, ਐਂਡ ਦੇ ਨੰਬਰ ਹੈ 416-747-5274। ਰਮਨਜੀਤ ਸਿੱਧੂ, ਕੈਨੇਡਾਜ਼ ਅਪਰੂਵਡ ਇੰਸ਼ੋਰੈਂਸ ਬ੍ਰੋਕਰ, ਇਨਕੇ ਪਾਸ 31 ਈਅਰ ਪਲੱਸ ਐਕਸਪੀਰੀਅੰਸ ਹੈ। ਕੋਈ ਵੀ ਜਾਣਕਾਰੀ ਆਪਕੋ ਚਾਹੀਏ ਇੰਸ਼ੋਰੈਂਸ ਕੇ ਰਿਲੇਟਡ, ਐਂਡ ਕੋਈ ਵੀ ਆਪਕੋ ਇਨਫਾਰਮੇਸ਼ਨ ਚਾਹੀਏ ਚੀਜ਼ੋ ਕੇ ਬਾਰੇ ਮੇ, ਯੂ ਕੈਨ ਕੰਟੈਕਟ ਦੈਮ ਐਟ 6477-7745-07 ਕਿਉਂ, ਆਪ ਈਮੇਲ ਕਰ ਸਕਦੇ ਰਮਨਜੀਤ ਸਿੱਧੂ ਐਟ ableinsurance.ca ਪੇ। ਕੈਨੇਡਾ ਕੰਟਰੈਕਟਰਸ ਕਾਰਨਰ, ਅਗਰ ਆਪ ਕੰਟਰੈਕਟਰ ਹੋ ਜਾਂ ਫਿਰ ਆਪ ਕੰਸਟਰਕਸ਼ਨ ਰੈਨੋਵੇਸ਼ਨ ਕਾ ਕੋਈ ਵੀ ਆਪਕਾ ਕਾਮ ਹੈ, ਆਪਕੇ ਲਈ ਹਾਜ਼ਰ ਹੈ ਕੈਨੇਡਾ ਕੰਟਰੈਕਟਰਸ ਕਾਰਨਰ। ਇਹ ਆਪਕੋ ਸਰਵ ਕਰਤੇ ਹੈ 3425 ਲੈਡ ਰੋਡ, ਯੂਨਿਟ 3, ਮਿਸਿਸਾਗਾ ਮੇ। ਨੰਬਰ ਆਪਣੇ ਪਾਸ ਨੋਟ ਰੱਖੀਏ 905-488-4450, 905-488-4450। Samosa Sweet Factory. Samosa Sweet Factory strives day and night to offer its customers the best quality products using the freshest ingredients while maintaining the most competitive prices. Bilkul bahut hi acche inke prices hain, reasonable rates hain. And koi bhi jankari chahiye aap call kar sakte hain 416-213-1165 par 416-213-1165 par. Ji Yudhvir ji,
बहुत बहुत शुक्रिया जी और स्वागत करते हैं साडे कॉलर्स का भी और असं दस दिए कि जिथे पंजाब दी खबरां साडे एग्जैक्टिव एडिटर वरिंदर जी हुणे साडे नाल जुड़नगे. वरिंदर जी भी साडे नाल पंजाब दी इंडिया दी कुछ खबरां होर सांझियां करनगे. इस तों अलावा विरक साहब का भी स्वागत करांगे, उन्हां दा वेलकम करदे, उन्हां दे विचार भी सुणदे आ. नाल ही सुलेमान साहब तुहाडा भी बहुत बहुत स्वागत है. सुलेमान साहब यू गो हैड जी, कल भी तुहाडी कॉल बड़ी लेट हो गई सुलेमान साहब दी, यू गो हैड सर. हां जी
जी, सति श्री अकाल जी.
सति श्री अकाल जी.
जी युद्धवीर जी, कल गल हो रही सी ग्लोबल मेल दी.
जी
मेरा तुहाडे अगा भी अपने सवाल है ते दूसरे एक भाई साहब अपने अपने कमेंट्स से. देखो ग्लोबल मेल ने एक साफी सन पाकिस्तान दे अरशे शरीफ वो दुबई दे विच गए, उन्हां दा मर्डर होया और दुबई एक ऐसी जगह है जिथे कि दुनिया की एक ब्लैक मनी मनी आ, चाहे पाकिस्तान है चाहे इंडिया है चाहे साउथ एशिया का कोई भी कंट्री है, वो कोई पुछ गिछ नहीं जो उत्थे हुंदी. वो व्यक्ति वीजा लेके आया सी, एक सहाफी आ जर्नलिस्ट से, वो कवर करदा आ, वो ये के वो चेहरे भी ये कि बेनकाब करदा आ कि जिन्हां दा एक दावा सी बड़े ताकतवार आ, असी वो ताकतवार आ कि अगर किसी ने आवाज उठाई ते ये के उदे वास्ते यही इंडीकेटर है ओ या उदी फैमिली दुनिया दा नहीं रहणगे. लेकिन उसने अपनी सहाफत दे नाल एक हलाल कीता वे, उसने दुध दा दुध और पानी दा पानी. और मेरा ये सवाल है कि जिस वेले दुबई उत्थे एक लुट मार दा एक बाजार गर्म है उत्थे अपने इन्वेस्टमेंट के कर दे, उसनु क्या गया सी कि ए तू जगह छड़ दे इथू चला जा. क्या ग्लोबल मेल ने ए लेंदा वे कि किन्ना दे इशारे ते वो प्रेशर एक पाया गया कि उसनु क्या कि इथू एक तू छोड़ जा. मनु पता है दुबई दे विच कौन कौन किस तरह दे व्यक्ति उत्थे आके के रहंदे. क्या ग्लोबल मेल ने यह सारा कुछ सामने लेके आया वे, मेरा यह सवाल है तुहाडे अगे युद्धवीर जी, तुसी सील दे विचो क्या यह आया वे. चलो इतना होगी मेरा मेरा अपना एक जाति इस वास्ते कि मैं इंसानियत नु सामने रख के, क्या सहाफत दी की वर्ल्ड दे विच ऑर्गेनाइजेशन है एक, क्या इन्हां दे वास्ते कोई है कोई इन्हां दी जिसने किसी दे नाल फैमिली दे नाल ओ उदे नाल एक ज्यादती जुल्म हो जांदा वे, क्या यूनियन इक है. मैनू इत्थे पता जिथे मैं रह रहा वा इत्थे टीटीसी दी के ऐसी एक यूनियन है उन्हां दे उपर कोई आंच नहीं आउंदी. होर मन नहीं ट्रकां आले टैक्सियां आले दूसरी एक फील्ड दे विच उन्हां दी यूनियन है या नहीं है, वो एक स्ट्रांग यूनियन है. क्या ए इस फील्ड दे विच सहाफत इदां दी कोई एक स्ट्रांग वर्ल्ड ऑर्गेनाइजेशन कोई स्ट्रांग यूनियन है, चलो इहदे पर तुसीं दस दिओ. दूसरा मेरा इत्थे जाण होया युद्धवीर जी, मैं 10 साल बाद को ब्रामटन मेरे जाने वाले सन उन्हां दी कोई को पार्टी उन्हां इनवाइट कीता, मैं गया संडे वाले दिन, दूसरे दिन एक कैनेडा डे सी. हुण ब्रामटन दे विच ठीक है लोकी अपनी जगह वो सच्चे ने भैया कि उत्थे क्राइम उत्थे जिस अपने हिसाब का लुट मार है वो अपनी जगह ठीक न. मैं गया लोकी कहंदे भी अणपछाता बंदा आ गया वे, देख दे कि कोई वीडियो ना बना लवे कोई देख ना लवे सारा कुछ ना कर लवे कि दूसरे तीसरे दिन उत्थे अपने एक क्राइम होंगे जी वह फलां बंदा आके आ गया. हुण उत्थे ना ते ए है कि कोई कांडो बिल्डिंग ना अपार्टमेंट बिल्डिंग जहर एक प्राइवेट हाउस है. तुसी युद्धवीर जी अगर तुहाडा अपना प्राइवेट हाउस है उदे विच शोअप है अपने हस्बैंड वाइफ दो तीन बच्चे ए एक पता है सारा कुछ, हुण जिन्हां दे अपने बेसमेंट ने ਹਸਬੈਂਡ ਜਾਂ ਵਾਈਫ ਨੇ ਔਰ ਇੱਕ ਬੇਸਮੈਂਟ ਚ 10 ਵਿਅਕਤੀ ਰਹਿ ਰਹੇ, ਕਿਆ ਉਹਨਾਂ ਦਾ ਇਹ ਇੱਕ ਡਿਕਲੇਅਰ ਹੈ? ਅਗਰ ਨਹੀਂ ਡਿਕਲੇਅਰ ਤਾਂ ਫਿਰ ਇਹ ਬ੍ਰਾਹਮਣ ਵਾਲੇ ਕਿਸ ਤਰ੍ਹਾਂ ਕਰਨਗੇ ਆਪਣੇ ਦਾਅਵਾ ਕਰਨਗੇ? ਸਾਨੂੰ ਇੱਥੇ ਕਿ ਆਪਣੇ ਯੂਨੀਵਰਸਿਟੀ ਵੀ ਕਿ ਮਿਲੇ, ਸਾਨੂੰ ਹਸਪਤਾਲ ਹੀ ਮਿਲੇ, ਸਾਨੂੰ ਇਹ ਕਿ ਆਪਣੇ ਰੇਲ ਆਪਣੇ ਟੀਟੀਸੀ ਦੇ ਟਰੈਕ ਵੀ ਹੋਣ, ਉਹ ਵੀ ਫੈਸਿਲਿਟੀਆਂ ਇਹ ਕਿ ਮਿਲਣ, ਸਾਡਾ ਇਹ ਕਿ ਇੱਥੇ ਇੱਕ ਵੱਡਾ ਇੱਕ ਸਟੇਡੀਅਮ ਹੀ ਹੋਵੇ। ਜਿਸ ਵੇਲੇ ਹਸਬੈਂਡ ਔਰ ਵਾਈਫ ਇਹ ਕਿ ਸਿਰਫ ਉਹਨਾਂ ਦਾ ਪ੍ਰਾਈਵੇਟ ਹਾਊਸ ਹੋਵੇਗਾ ਕਿ ਦੋ ਵਿਅਕਤੀ ਇੱਥੇ ਰਹਿ ਰਹੇ, ਲੇਕਿਨ ਦੂਸਰਾ ਜੋ ਉਹਨਾਂ ਕੀਤੇ ਹੈ ਉਹ ਅਣਪਛਾਤਾ ਉੱਥੇ ਕਿ ਟੋਟਲ ਇਹ ਕਿ 15 ਜਾਂ 20 ਇਹ ਕਿ ਲੋਕੀ ਰਹਿ ਰਹੇ, ਉਹ ਉਹਦੇ ਵਿੱਚ ਪੇਪਰ ਵਰਕ ਤਾਂ ਕੋਈ ਨਾ ਕੁਛ ਵੀ ਸ਼ੋਅ ਹੋ ਰਿਹਾ। ਹੁਣ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇਹ ਹੈ ਕਿ ਅਗਰ ਕਿਸੇ ਨੇ ਲੀਜ਼ ਇਹ ਕਰਾਈ ਹੈ, ਉਹ ਬੇਚਾਰਾ ਇਹ ਕਿ ਆਪਣੇ 25-30 ਸਾਲ ਤੋਂ ਰਹਿ ਰਿਹਾ, ਹਸਬੈਂਡ ਔਰ ਵਾਈਫ ਨੇ ਜਾਂ ਇੱਕ ਜਾਂ ਦੋ ਉਹਨਾਂ ਦੇ ਬੱਚੇ ਨੇ, ਉਹ ਡਿਕਲੇਅਰ ਨੇ ਸਾਰੇ, ਔਰ ਇਹ ਕਿ $1,500 ਅਗਰ ਉਹਨਾਂ ਦਾ ਆਪਣਾ ਲੀਜ਼ ਹੈ, ਨਵੀਂ ਲੀਜ਼ ਲਵਣਗੇ ਹੁਣ ਉਹ ਹੀ ਹੈ ਕਿ ਜ਼ੁਲਮ ਹੈ, ਉਹ ਉਹਨਾਂ ਦਾ $3,000 ਤੱਕ ਚਲਾ ਜਾਏਗਾ। ਇਸ ਤਰ੍ਹਾਂ ਮਹਿੰਗਾਈ, ਇਸ ਤਰ੍ਹਾਂ ਦਾ ਇੱਥੇ ਵੀ ਇਹ ਕਿ ਮਾਰੋ ਮਾਰੀ ਇਹ ਪੈ ਰਹੀ ਹੈ। ਮੇਰਾ ਤੁਸਾਂ ਅੱਗੇ ਇੱਕ ਸਵਾਲ ਹੈ ਕਿ ਕਿਆ ਬ੍ਰਾਹਮਣ ਦੇ ਵਿੱਚ ਕਿਸੇ ਨੂੰ ਵੀ ਇਹ ਕਿ ਬੁਲਾ ਕੇ ਕਹਿ ਦਿਓ, ਕੋਈ ਆਪਣੇ ਕੌਂਸਲਰ ਆਵੇ, ਕੋਈ MNA MP ਆਵੇ, ਕਿ ਆ ਉੱਥੇ ਲੋਕੀ ਰਹਿ ਰਹੇ, ਕਿਆ ਸਾਰੇ ਇਹ ਕਿ ਲੀਗਲੀ ਉਹ ਡਿਕਲੇਅਰ ਹੋਏ ਕਿ ਬ੍ਰਾਹਮਣ ਦੀ ਆਬਾਦੀ ਬਈ ਇਹ ਕਿ ਜਿੱਥੇ 2 ਲੱਖ ਸੀ ਹੁਣ ਇਹ ਕਿ ਆਪਣੇ, ਚਲੋ ਮੈਂ ਇੱਕ ਐਗਜ਼ਾਮਪਲ ਦਿੰਦਾ, ਹੁਣ 2 ਮਿਲੀਅਨ ਹੋ ਗਈ ਹੈ। ਕਿਆ ਪੇਪਰ ਵਰਕ ਦੇ ਵਿੱਚ ਸਾਰਾ ਕੁਝ ਇਹ ਕਿ ਸ਼ੋਅ ਅਪ ਹੈ, ਜਾਂ ਸਿਰਫ ਔਰ ਸਿਰਫ 2 ਲੱਖ ਹੀ ਉੱਥੇ ਲੋਕੀ ਆਪਣੇ ਜ਼ਹਿਰ ਉਹ ਰਹਿ 2 ਮਿਲੀਅਨ ਰਹਿ ਰਹੇ ਹੋ? ਇਹਦੇ ਬਾਰੇ ਚ ਤੁਸੀਂ ਦੱਸ ਦਿਓ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ। ਤੇ ਚਲੋ ਜੀ, ਬ੍ਰਾਹਮਣ ਵਾਲੇ ਵੀ ਇੱਕ ਬੜੇ ਸਿਆਣੇ ਨੇ, ਠੀਕ ਹੈ, ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹ ਨੀ ਕੋਈ ਆਸਾਨ ਨੀ, ਉਹਨੇ ਆਪਣੀ ਫੈਸਿਲਿਟੀਆਂ ਆਪਣੀਆਂ ਸਹੂਲਤਾਂ ਆਪਣੇ ਤੱਕ ਰੱਖੀਆਂ। ਅਗਰ ਵੱਡੀਆਂ ਗੱਡੀਆਂ ਨੂੰ ਦੀਆਂ ਵੱਡਾ ਘਰ ਹੈ ਉਹ ਦੇ ਰਿਹਾ ਟੈਕਸ, ਫਿਰ ਦੂਸਰੇ ਪਾਸੇ ਬੰਦਾ ਬੇਚਾਰਾ ਜੋ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਰਹਿ ਰਿਹਾ ਉਹ ਵੀ ਦੇ ਰਿਹਾ, ਸਾਲ ਦਾ ਉਹਨੂੰ $70 ਜਾਂ $80 ਆਪਣੇ ਵੀਰ ਜੀ ਉਹ ਕਹਿੰਦੇ ਨੇ ਕਿ ਤੇਰਾ ਰੈਂਟ ਇੱਕ ਵੱਧ ਗਿਆ ਵੈ। ਦੂਸਰੇ ਪਾਸੇ ਦੂਸਰਿਆਂ ਦੇ ਵੀ ਇਹ ਕਿ ਇਸੇ ਤਰ੍ਹਾਂ ਇਹ ਕਿ ਦੁਖਦਾਈ ਹੈ ਕਿ ਆਪਣੇ ਰੋਲੇ ਗੋਲੇ ਨੂੰ ਉਸਦੇ ਨਾ ਕਿ ਸਿਰਫ ਹੋਰ ਬ੍ਰਾਹਮਣ ਵਾਲਿਆਂ ਦੇ, ਉਹਨਾਂ ਨੇ ਵੱਡੀਆਂ ਵੱਡੀਆਂ ਸਹੂਲਤਾਂ ਲਈਆਂ ਉਹ ਆਪਣੀ ਗਰਜ਼ ਵਾਸਤੇ ਰੱਖੀਆਂ ਹੋਈਆਂ ਉਹਦੀਆਂ ਆਪਣੀਆਂ, ਉਹ ਦੂਸਰੇ ਤਾਂ ਇਹ ਨਹੀਂ ਕਿ ਅਹਿਸਾਨ ਕਰ ਰਿਹਾ ਵੈ। ਦੂਸਰੇ ਪਾਸੇ ਅਗਰ ਦੂਸਰਾ ਵਿਅਕਤੀ ਹੈ ਉਹ ਵੀ ਬਹੁਤ ਜ਼ਿਆਦਾ ਟੈਕਸ ਦੇ ਰਿਹਾ, ਉਹ ਵੀ ਉਸੇ ਤਰ੍ਹਾਂ ਹੀ ਹੈ ਕਿ ਮਾਰੋ ਮਾਰੀਆਂ ਦੇ ਵਿੱਚ ਇੱਕ ਰਹਿ ਰਿਹਾ। ਬਹੁਤ ਬਹੁਤ ਧੰਨਵਾਦ ਜੀ, ਰੱਬ ਰੱਖਾ ਜੀ,
ਰੱਬ ਰੱਖਾ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ 2-3 ਪੁਆਇੰਟ ਮੇਨਲੀ ਹਾਈਲਾਈਟ ਕੀਤੇ ਨੇ, ਪਹਿਲਾਂ ਤੇ ਉਹ ਪੱਤਰਕਾਰ ਸਾਹਿਬ ਦਾ ਜਿਹੜਾ ਤੁਸੀਂ ਕਿਹਾ ਕਿ ਪਾਕਿਸਤਾਨ ਤੋਂ ਬਾਹਰ ਜਾਣ ਤੋਂ ਬਾਵਜੂਦ ਵੀ ਉਹਨਾਂ ਨੂੰ ਟਾਰਗੇਟ ਕਰ ਦਿੱਤਾ ਗਿਆ। ਸੋ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਪਾਕਿਸਤਾਨ ਦੇ ਵਿੱਚ ਅਗੇਨ ਵਿਦ ਡਿਊ ਰਿਸਪੈਕਟ ਹਾਲਾਤ ਇੰਨੇ ਕੁ ਚੈਲੇਂਜਿੰਗ ਨੇ ਇਸ ਸਮੇਂ ਕਿ ਜ਼ਿਆਦਾ ਉੱਥੇ ਅਸੀਂ ਮੋਟੇ ਤੌਰ ਤੇ ਤਾਂ ਖਬਰ ਡਿਸਕਸ ਕਰ ਦੇ ਦੀ ਹੈ, ਪਰ ਜ਼ਿਆਦਾ ਅਨੈਲਿਸਿਸ ਉੱਥੇ ਤਾਂ ਕੀ ਕਰੀਏ, ਕਿਉਂਕਿ ਉੱਥੇ ਹਜੇ ਦੇਖੋ ਹੁਣ ਸ਼ਾਹਬਾਜ਼ ਸ਼ਰੀਫ ਸਾਹਿਬ ਆ ਗਏ ਨੇ, ਉਹਨਾਂ ਦੀ ਬਿਟੀਆ ਪੰਜਾਬ ਦੇ ਚੀਫ ਮਿਨਿਸਟਰ ਬਣਾ ਦਿੱਤੀ ਗਈ ਹੈ, ਉੱਥੇ ਸਿਲਸਿਲਾ ਹਜੇ ਬਹੁਤਾ ਠੀਕ ਨਹੀਂ ਹੋਇਆ। ਹੋਪ ਵੀ ਕਰ ਸਕਦੇ ਹਾਂ ਕਿ ਠੀਕ ਹੋਏਗਾ। ਔਰ ਉੱਥੇ ਤੁਸੀਂ ਪੱਤਰਕਾਰ ਦੀ ਪੱਤਰਕਾਰ ਦੀ ਗੱਲ ਕਰ ਰਹੇ ਹੋ, ਪੱਤਰਕਾਰ ਕੀ ਜੀ, ਅਗੇਨ ਵਿਦ ਡਿਊ ਰਿਸਪੈਕਟ, ਨਾ ਤੇ ਪੱਤਰਕਾਰ ਨਾ ਕੋਈ ਇੰਟਲੈਕਚੁਅਲ ਕੋਈ ਵੀ ਉੱਥੇ ਇਸ ਵੇਲੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਜਾ ਰਹੀ। ਬਸ ਇਹੀ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਹੁਣ ਦੇਖੋ ਯੂਨਾਈਟਿਡ ਨੇਸ਼ਨ ਦੇ ਵਿੱਚ ਉਹਨਾਂ ਨੇ ਲੌਬੀ ਕਰਕੇ ਉੱਥੋਂ ਵੀ ਉਹਨਾਂ ਨੂੰ ਗੱਲ ਕੀਤੀ ਗਈ ਯੂਨਾਈਟਿਡ ਨੇਸ਼ਨ ਵੱਲੋਂ ਵੀ, ਲੇਕਿਨ ਉਹਨਾਂ ਨੇ ਸਾਫ਼ ਕਹਿਤਾ ਕਿ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੇ ਅਸੀਂ ਆਪਣੇ ਮੁਤਾਬਿਕ ਇਹਨੂੰ ਡੀਲ ਕਰਾਂਗੇ। ਪ੍ਰੈਸ਼ਰ ਤੇ ਬਹੁਤ ਹੈ ਉਹਨਾਂ ਦੇ ਉੱਤੇ, ਲੇਕਿਨ ਇਮਰਾਨ ਖਾਨ ਸਾਹਿਬ ਨੂੰ ਵੀ ਉਹ ਆਪਣੇ ਮੁਤਾਬਿਕ ਡੀਲ ਕਰ ਰਹੇ ਆ। ਸੋ ਉੱਥੇ ਮੈਂ ਜ਼ਿਕਰ ਕਰ ਹੀ ਦਿੱਤਾ ਹੈ ਕਿ ਹਮੇਸ਼ਾ ਤੋਂ ਹੀ ਇੱਦਾਂ ਚਲਾ ਆ ਰਿਹਾ ਹੈ, ਇਮਰਾਨ ਖਾਨ ਸਾਹਿਬ ਨੇ ਥੋੜਾ ਬਹੁਤਾ ਰਜਿਸਟ ਕਰਨ ਦੀ ਕੋਸ਼ਿਸ਼ ਕੀਤੀ ਕਿ ISI ਦਾ ਬੰਦਾ ਹੈੱਡ ਜਿਹੜਾ ਸੀ ਆਪਣੇ ਮੁਤਾਬਿਕ ਲਗਾਉਣਾ, ਫਿਰ ਹੋਰ ਕਈ ਚੀਜ਼ਾਂ ਦੇ ਉੱਤੇ ਇਖਤਲਾਫ਼ ਹੋ ਗਏ ਤੇ ਨਤੀਜਾ ਤੁਸੀਂ ਦੇਖ ਹੀ ਲਿਆ। ਸੋ ਇੱਕ ਤਰ੍ਹਾਂ ਦੀ ਉਹ ਵਾਰਨਿੰਗ ਸੀਗੀ ਕਿ ਚਾਹੇ ਕੋਈ ਪੱਤਰਕਾਰ ਹੈ, ਤੁਸੀਂ ਪੱਤਰਕਾਰ ਦੀ ਗੱਲ ਕਰ ਰਹੇ ਸੀਗੇ, ਚਾਹੇ ਕੋਈ ਇੰਟਲੈਕਚੁਅਲ ਹੈ, ਚਾਹੇ ਕੋਈ ਸਿਆਸਤਦਾਨ ਹੈ, ਕੋਈ ਵੀ ਹੈ, ਜਿੰਨੇ ਇਮਰਾਨ ਖਾਨ ਸਾਹਿਬ ਦੇ ਨਾਲ ਸੀਗੇ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਉਹਨਾਂ ਦੇ ਹਸ਼ਰ ਕੀਤਾ ਗਿਆ ਔਰ ਕਿਸ ਤਰ੍ਹਾਂ ਉਹ ਕਹਿੰਦੇ ਨਾ ਪੰਜਾਬੀ ਦੌੜਾ ਦੌੜਾ ਕੇ ਉਹਨਾਂ ਨੂੰ ਮਾਰਿਆ ਗਿਆ। ਤੁਸੀਂ ਦੇਖੋ ਕਿ ਇੱਕ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ, ਇੱਕ ਇੰਨੇ ਬੜੇ ਫੋਰਨ ਮਿਨਿਸਟਰ ਰਹੇ, ਲੀਡਰ ਹੈ, ਇੱਕ ਆਮ ਬਦਮਾਸ਼ ਦੇ ਨਾਲ ਵੀ ਉਹ ਸਲੂਕ ਨਹੀਂ ਹੁੰਦਾ ਜੋ ਉਹਨਾਂ ਦੇ ਨਾਲ ਹੋਇਆ। ਹੋਰ ਕਈ
ਜਿਹੜੇ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਸੀਗੇ ਉਹਨਾਂ ਦੇ ਕੀ ਅਦਾਲਤ ਦੇ ਵਿੱਚੋਂ ਮਤਲਬ ਕਿ ਜੱਜ ਸਾਹਿਬ ਕਹਿੰਦੇ ਸੀਗੇ ਕਿ ਜੀ ਹਾਂਜੀ ਪੁਲਿਸ ਦੇ ਸੀਨੀਅਰ ਲੀਡਰ ਨੂੰ ਬੁਲਾ ਕੇ ਕਿ ਜੀ ਸੀਨੀਅਰ ਪੁਲਿਸ ਅਫਸਰ ਇਹਨਾਂ ਨੂੰ ਘਰ ਤੱਕ ਛੱਡ ਗਿਆ ਹੈ, ਅਦਾਲਤ ਚੋਂ ਬੇਲ ਲੈ ਕੇ ਆਉਂਦੇ ਸੀਗੇ ਤੇ ਬਾਹਰ ਬੰਦੇ ਖੜੇ ਹੁੰਦੇ ਸੀਗੇ ਕਿ ਆਓ ਜੀ ਤੁਹਾਨੂੰ ਪੰਜਾਬ ਜਾ ਕੇ ਮਾਰਨਾ ਤੇ ਤੁਹਾਨੂੰ ਇੱਦਾਂ ਕਰਨਾ। ਇਹ ਤੇ ਆਲਮ ਹੋਇਆ ਪਿਆ ਤੇ ਹੁਣ ਉਹਦੇ ਚ ਕੀ ਡਿਸਕਸ਼ਨ ਲਾਇਕ ਗੱਲ ਕੋਈ ਰਹਿ ਨਹੀਂ ਗਈ ਜ਼ਿਆਦਾ। ਔਰ ਚਾਹੀਦਾ ਫੋਕਸ ਤੇ ਚਾਹੀਦਾ ਸੀਗਾ ਕਿ ਜਿਹੜੀ ਲੀਡਰਸ਼ਿਪ ਹੈ ਉਹ ਦੇਖੋ, ਅੱਜ ਅਫਗਾਨਿਸਤਾਨ ਦੀ ਪਾਲਿਸੀ ਤੁਸੀਂ ਦੇਖ ਲਓ, ਉਹ ਜੋ ਅਸੀਂ ਮੈਂ ਹਮੇਸ਼ਾ ਗੱਲ ਕਰਦਾ ਕਿ ਜਿਹੜੀਆਂ ਸਹੀ ਕੰਟਰੀਜ਼ ਨੇ ਉਹਨਾਂ ਦੀ ਜਿਹੜੀ ਫੋਰਨ ਪਾਲਿਸੀ ਇੱਕੋ ਚੀਜ਼ ਡਿਕਟੇਟ ਕਰਦੀ ਹੈ, ਦੈਟ ਇਜ਼ ਟ੍ਰੇਡ। ਅੱਜ ਅਫਗਾਨਿਸਤਾਨ ਦੀ ਫੋਰਨ ਪਾਲਿਸੀ ਟ੍ਰੇਡ ਹੋ ਗਈ ਹੈ, ਉਹ ਕਤਰ ਦੇ ਵਿੱਚ ਜਾ ਕੇ ਦੇਖ ਰਹੇ ਨੇ ਕਿ ਸਾਨੂੰ ਕਿਹੜੇ ਕਿਹਨਾਂ ਕਿਹਨਾਂ ਦੇ ਨਾਲ ਫਾਇਦਾ ਹੈ। ਕਤਰ ਉਹਨਾਂ ਦੀ ਸਪੋਰਟ ਕਰ ਰਿਹਾ, ਅੱਜ ਇੰਡੀਆ ਦੇ ਨਾਲ ਉਹਨੇ ਬੜੇ ਵਧੀਆ ਰਿਲੇਸ਼ਨਸ਼ਿਪ ਬਣਾ ਲਏ ਨੇ, ਅਮਰੀਕਾ ਤੋਂ ਜੇ ਥੋੜਾ ਬਹੁਤਾ ਫਾਇਦਾ ਮਿਲ ਸਕਦਾ ਉਹ ਕਰਨ ਲਈ ਉਹ ਤਿਆਰ ਨੇ ਜੀ। ਸੋ ਪਾਕਿਸਤਾਨ ਸ਼ੁਡ ਆਲਸੋ ਫੋਕਸ ਔਨ ਵਨ ਐਂਡ ਓਨਲੀ ਵਨ ਥਿੰਗ, ਦੈਟ ਇਜ਼ ਟ੍ਰੇਡ, ਇਕਾਨਮੀ, ਇਨਫਰਾਸਟਰਕਚਰ, ਇਹਦੇ ਤੇ ਫੋਕਸ ਕਰਨਾ ਚਾਹੀਦਾ। ਲੇਕਿਨ ਉੱਥੇ ਸਾਰਾ ਫੋਕਸ ਇਸ ਗੱਲ ਤੇ ਹੈ ਕਿ ਜਿਹੜੇ ਕੋਈ ਫੌਜੀ ਲੀਡਰ ਹੈ ਉਹ ਕਹਿੰਦਾ ਜੀ ਮੈਂ ਆਪਣੀ ਪਹਿਲਾਂ ਬਾਜਵਾ ਸਾਹਿਬ ਸਾਰਾ ਕੁਝ ਚਲਾ ਰਹੇ ਸੀਗੇ, ਔਰ ਅੱਜ ਵੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਤੇ ਕੋਈ ਤਬਦੀਲੀ ਨਹੀਂ ਆਈ। ਔਰ ਅਮਰੀਕਾ ਜਾਂਦੇ ਉੱਥੇ ਜਾ ਕੇ ਡੀਲਸ ਬਣਾ ਕੇ ਤੇ ਹਾਂ ਉੱਥੋਂ ਉਸ ਲੈਵਲ ਦੀ ਹੁਣ ਏਡ ਨਹੀਂ ਆਉਂਦੀ, ਪੈਸੇ ਨਹੀਂ ਆਉਂਦੇ ਉਸ ਲੈਵਲ ਦੇ ਜੋ ਕਿਸੇ ਟਾਈਮ ਬੜਾ ਪੈਸਾ ਉੱਥੋਂ ਆਉਂਦਾ ਸੀ ਵਾਰ ਔਨ ਟੈਰਰ ਦੇ ਨਾਂ ਦੇ ਉੱਤੇ। ਚਾਰ ਪੈਸੇ ਆਏ, ਦੋ ਪੈਸੇ ਅੱਗੇ ਲਗਾ ਤੇ, ਦੋ ਪੈਸੇ ਜੇਬ ਚ ਰੱਖ ਲਏ। ਮੈਨੂੰ ਕਹਿਣ ਚ ਕੋਈ ਹਰਜ, ਮੈਂ ਖੁੱਲ ਕੇ ਗੱਲ ਕਰਦਾ, ਦੋ ਪੈਸੇ ਜੇਬ ਚ ਰੱਖੇ, ਦੋ ਪੈਸੇ ਅੱਗੇ ਲਗਾ ਤੇ, ਠੀਕ ਹੈ। ਵਾਰ ਔਨ ਟੈਰਰ ਖੁਦ ਹੀ ਜਾਰੀ ਰੱਖੀ ਵੀ ਚੱਲੀ ਜਾਣ ਦੋ ਜੋ ਹੋ ਰਿਹਾ ਤਾਂ ਕਿ ਪੈਸੇ ਉੱਥੋਂ ਆਉਂਦੇ ਰਹਿਣ। ਆਮ ਲੋਕਾਂ ਨੂੰ ਤਾਂ ਉੱਥੇ ਕੁਛ ਵੀ ਨਹੀਂ ਮਿਲਿਆ ਕੋਈ। ਅਮਰੀਕਾ ਜੇ ਮੈਂ ਬੜੀ ਵਾਰ ਜ਼ਿਕਰ ਕਰ ਚੁੱਕਾ, $25 billion ਬਹੁਤ ਹੁੰਦਾ, ਬਹੁਤ ਹੁੰਦਾ $25 billion। ਜੇ ਤੁਹਾਨੂੰ ਐਵਰੇਜ $1 billion ਵੀ ਲਗਾ ਕੇ ਚਲੋ, ਚਲੋ $25 billion ਛੱਡੋ, $1 billion ਆ ਰਿਹਾ ਉਹਨਾਂ ਨੇ ਐਵਰੇਜ ਸਾਲ ਦਾ, ਕਦੇ $2 billion ਵੀ ਆਇਆ, ਠੀਕ ਹੈ। ਜੇ $1 billion ਵੀ ਆਉਂਦਾ ਤੇ ਉਹਦੇ ਵਿੱਚੋਂ ਤੁਸੀਂ ਕਹੋ ਜੀ ਚਲੋ $100 million ਅਮਰੀਕਨ ਅਸੀਂ ਆਮ ਲੋਕਾਂ ਦੀ ਭਲਾਈ ਲਈ ਖਰਚ ਦੇਣਾ, ਬਾਕੀ $900 million ਤੁਸੀਂ ਜਿੱਥੇ ਮਰਜ਼ੀ ਖਰਚੋ, ਤੁਸੀਂ $900 million ਜਿੱਥੇ ਮਰਜ਼ੀ ਖਰਚੋ। ਵੈਸੇ ਵੀ ਇੰਨਾ ਪੈਸਾ ਤੁਸੀਂ ਬਣਾਈਏ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਸੀਗਾ, ਉਹ ਚਾਹੇ ਮੁਸ਼ਰਫ ਸਾਹਿਬ ਸੀਗੇ ਚਾਹੇ ਕਿਆਨੀ ਸਾਹਿਬ ਸੀਗੇ, ਜਿਹੜਾ ਮਰਜ਼ੀ ਆਵੇ, ਬਾਜਵਾ ਸਾਹਿਬ ਤੇ ਆ ਹੁਣ ਉਸ ਸਮੇਂ ਤੇ ਆਏ ਨੇ ਜਦੋਂ ਵੈਸੇ ਹੀ ਫੰਡਿੰਗ ਬੜੀ ਘੱਟ ਗਈ ਸੀਗੀ, ਤੇ ਉਹ ਤੁਸੀਂ ਜਿੱਧਰ ਮਰਜ਼ੀ ਖਰਚਾ ਕਰੀ ਜਾਂਦੇ। ਲੇਕਿਨ $100 million ਤੁਸੀਂ ਕਹਿੰਦੇ ਜੀ ਠੀਕ ਹੈ ਜੀ ਸਾਲ ਦਾ $100 million ਅਸੀਂ ਲਾਹੌਰ, ਕਰਾਚੀ, ਇਸਲਾਮਾਬਾਦ, ਰਾਵਲਪਿੰਡੀ ਤਿੰਨ ਚਾਰ ਏਰੀਆ ਦੇ ਵਿੱਚ ਅਸੀਂ ਵਧੀਆ ਕੋਈ ਹਾਸਪਿਟਲ ਬਣਾ ਲੈਣੇ ਨੇ, ਕੋਈ ਵਧੀਆ ਐਜੂਕੇਸ਼ਨ ਇੰਸਟੀਚਿਊਟ ਬਣਾ ਲੈਣੇ ਤਾਂ ਕਿ ਆਉਣ ਵਾਲੇ ਸਮੇਂ ਹਰੇਕ ਦਾ ਭਲਾ ਹੋ ਸਕੇ, ਤੇ ਐਸਾ ਕੋਈ ਸਿਲਸਿਲਾ ਉਹਨਾਂ ਨੇ ਸੋਚਿਆ ਹੀ ਨਹੀਂ ਹੈ। ਦੂਸਰਾ ਤੁਸੀਂ ਬ੍ਰੈਂਪਟਨ ਦੀ ਗੱਲ ਕਰ ਰਹੇ ਸੀ, ਇੱਥੇ ਲੋਕਲ ਦੇ ਸਰ ਮੈਂ ਬਸ ਤੁਹਾਨੂੰ ਇਹੀ ਇੱਥੇ ਕਹਾਂਗਾ ਕਿ ਕੱਲ ਰਿਪੋਰਟ ਆਈ ਹੈ ਕਿ ਜਿਹੜੇ ਨਵੇਂ ਇਮੀਗ੍ਰੈਂਟ ਨੇ, ਮਤਲਬ ਨਿਊ ਕੈਨੇਡੀਅਨਸ ਉਹ ਗਿਣ ਰਹੇ ਨੇ ਕਿ ਨਵੇਂ ਇਮੀਗ੍ਰੈਂਟ ਯਾਨੀ ਕਿ ਜਿਨ੍ਹਾਂ ਨੂੰ 1 ਸਾਲ ਤੋਂ ਲੈ ਕੇ 10 ਸਾਲ ਹੋਏ ਨੇ ਕੈਨੇਡਾ ਨੂੰ, ਉਹਦੇ ਵਿੱਚੋਂ 40% ਕਹਿ ਰਹੇ ਨੇ ਕਿ ਜਾਂ ਤੇ ਅਸੀਂ ਆਪਣੀ ਪ੍ਰੋਵਿੰਸ ਛੱਡ ਦੇਣੀ ਹੈ ਜਾਂ ਕੈਨੇਡਾ ਹੀ ਛੱਡ ਦੇਣਾ। 40% ਬਹੁਤ ਬੜਾ ਨੰਬਰ ਹੈ, 40% ਨਵਾਂ ਜਿਹੜਾ ਇਮੀਗ੍ਰੈਂਟ ਆਇਆ ਜਿਹਨੂੰ 1 ਤੋਂ 10 ਸਾਲ ਹੋਏ ਨੇ ਉਹ ਕਹਿ ਰਿਹਾ ਹੈ ਕਿ ਮੈਂ ਆਪਣੀ ਪ੍ਰੋਵਿੰਸ ਛੱਡ ਦੇਣੀ ਜਾਂ ਕੈਨੇਡਾ ਹੀ ਛੱਡ ਦੇਣਾ। ਦੇ ਆਰ ਨਾਟ ਇੰਟਰਸਟਿਡ ਟੂ ਸਟੇ ਵੇਅਰ ਦੇ ਆਰ। ਮੇਜਰ ਰੀਜ਼ਨ ਜਿਹੜਾ ਕੱਲ ਸਰਵੇ ਆਇਆ, ਕੱਲ ਸਰਵੇ ਦੇ ਵਿੱਚ ਉਹਨਾਂ ਨੇ ਮੇਜਰ ਰੀਜ਼ਨ ਵੀ ਪੁੱਛੇ ਨੇ, ਨੰਬਰ 1 ਰੀਜ਼ਨ ਉਹਨਾਂ ਨੇ ਕਿਹਾ ਹੈ ਕਿ ਉਹ ਉਹਨਾਂ ਦੀ ਹਾਊਸਿੰਗ ਹੈ, ਕਿ ਅਫੋਰਡੇਬਿਲਟੀ ਹੈ, ਕਿ ਜਿਹੜਾ ਸ਼ੈਲਟਰ ਕੋਸਟ ਹੈ ਉਹ ਇੰਨੀ ਹਾਈ ਹੈ, ਅਫੋਰਡੇਬਿਲਟੀ ਨਹੀਂ ਹੈ। ਉਹ ਜੋ ਬਹੁਤ ਸਾਰੇ ਨਵੇਂ ਲੋਕ ਜੋ ਇਸ ਕੰਟਰੀ ਚ ਆਏ ਨੇ ਉਹ ਕਹਿੰਦੇ ਜੋ ਅਸੀਂ ਕੈਨੇਡੀਅਨ ਡਰੀਮ ਦੇਖ ਰਹੇ ਸੀ ਉਹ ਇੱਥੇ ਨਹੀਂ ਹੈ। ਔਰ ਕੈਨੇਡੀਅਨ ਡਰੀਮ ਤਾਂ ਛੱਡੋ, ਕਈਆਂ ਨੇ ਇਹ ਵੀ ਕਿਹਾ ਹੈ ਕਿ ਉਹ ਕਹਿੰਦੇ ਡਰੀਮ ਛੱਡੋ, ਇਟਸ ਅ ਨਾਈਟਮੇਅਰ ਸਿਚੁਏਸ਼ਨ ਇਸ ਜੋ ਉਹਨਾਂ ਲਈ ਹੁੰਦੀ ਚਲੀ ਜਾ ਰਹੀ ਹੈ। ਸੋ ਉਹ ਇੱਥੇ ਦਾ ਸਿਲਸਿਲਾ। ਬਾਕੀ ਬ੍ਰੈਂਪਟਨ ਦੀ ਤੁਸੀਂ ਜ਼ਿਕਰ ਕਰ ਰਹੇ ਸੀਗੇ, ਬ੍ਰੈਂਪਟਨ ਦੇ ਵਿੱਚ ਐਸਾ ਤਾਂ ਨਹੀਂ ਹੈ ਕਿ ਜੀ ਬਹੁਤ ਜ਼ਿਆਦਾ ਲੋਕ ਕਿਤੇ ਇਲੀਗਲ ਰਹਿ ਰਹੇ ਨੇ। ਹਾਂ ਥੋੜੇ ਬਹੁਤੇ ਲੋਕ ਹੋ ਸਕਦਾ, ਤੁਸੀਂ ਬੇਸਮੈਂਟ ਦਾ ਜ਼ਿਕਰ ਕਰ ਰਹੇ ਸੀ, ਵੀ ਇੱਦਾਂ ਨਾ ਹੋਵੇ ਕਿ ਜੀ ਪਾਪੂਲੇਸ਼ਨ ਕਾਗਜ਼ਾਤਾਂ ਚ ਹੋਰ ਤਸਲੀ ਹੋਰ, ਥੋੜਾ ਬਹੁਤਾ ਫਰਕ ਹੋ ਸਕਦਾ ਕਿ ਕਾਗਜ਼ਾਤਾਂ ਚ ਹੋਰ ਹੋਵੇ ਪਾਪੂਲੇਸ਼ਨ ਅਸਲੀ ਚ ਹੋਰ, ਪਰ ਇੰਨਾ ਜ਼ਿਆਦਾ ਬੜਾ ਫਰਕ ਵੀ ਨਹੀਂ ਹੈ। ਰਮੇਸ਼ ਇੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਅਗਲੀ ਹੈ, ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ, ਉਹ ਵੀ ਵੇਟ ਕਰ ਰਹੇ ਨੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੌਂਸਰ ਵੇਟ ਕਰ ਰਹੇ ਨੇ, ਉਹਨਾਂ ਨੂੰ ਵੀ ਅਸੀਂ ਜ਼ਰੂਰ ਲੈ ਲਈਏ। ਰਮਨਜੀਤ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ।
ਸਤਿ ਸ੍ਰੀ ਅਕਾਲ ਸਰ, ਥੈਂਕ ਯੂ ਵੈਰੀ ਮਚ ਟੂ ਟੇਕ ਮੀ ਔਨ ਏਅਰ ਜਗਵੀਰ ਜੀ।
ਵੈਲਕਮ ਸਰ, ਵੈਲਕਮ, ਤੁਹਾਡਾ ਸਵਾਗਤ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਸਵਾਗਤ ਕਰੀਏ, ਸਿਰਫ 30 ਸੈਕਿੰਡ ਮੈਂ ਹੋਰ ਲਵਾਂਗਾ, ਫਿਰ ਰਮਨਜੀਤ ਸਿੱਧੂ ਸਾਹਿਬ ਨਾਲ ਗੱਲ ਕਰਾਂਗੇ। ਮੈਨੂੰ ਇਸ਼ਾਰਾ ਹੋ ਗਿਆ ਕਿ ਵਾਈ ਮੀਡੀਆ ਥੈਂਕ ਯੂ ਟਾਈਮ ਹੋ ਗਿਆ, ਵਾਈ ਮੀਡੀਆ ਥੈਂਕ ਯੂ ਟਾਈਮ 30 ਸੈਕਿੰਡ ਆਫ ਸਾਇਲੈਂਸ, ਉਸ ਦੇ ਫੌਰਨ ਬਾਅਦ ਰਮਨਜੀਤ ਸਿੱਧੂ ਸਾਹਿਬ ਨਾਲ ਗੱਲ ਕਰਾਂਗੇ। ਵੈਲਕਮ ਬੈਕ, ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਔਰ ਰਮਨਜੀਤ ਸਿੱਧੂ ਸਾਹਿਬ, ਆਪਣਾ ਫੋਨ ਨੰਬਰ ਦਿਓ ਪਹਿਲਾਂ ਔਰ ਆਪਣੀ ਸਰਵਿਸਿਜ਼ ਬਾਰੇ ਜਾਣਕਾਰੀ ਦਿਓ ਸਰ।
ਯੁਧਵੀਰ ਜੀ, ਮੇਰਾ ਫੋਨ ਨੰਬਰ ਹੈ 6477748507। ਵੰਸ ਅਗੇਨ 6477748507। ਪੰਜਾਬੀ ਦੇ ਵਿਚ 6477748587। ਯੁਧਵੀਰ ਜੀ, ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਸ ਦਿੰਦਾ ਸਰ, ਅਲਬਰਟਾ, ਓਨਟੈਰੀਓ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ ਵਿਚ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਰੱਕਿੰਗ ਰਿਲੇਟਡ ਕੋਈ ਪ੍ਰੋਬਲਮ ਹੋਵੇ, ਉਹਦੇ ਲਈ ਸੁਣਨੇ ਵਾਲੇ ਮੈਨੂੰ ਕਾਲ ਕਰ ਸਕਦੇ ਆ, ਵਟਸਐਪ ਕਰ ਸਕਦੇ ਆ, ਜਾਂ ਮੈਨੂੰ ਟੈਕਸਟ ਕਰ ਸਕਦੇ ਸਰ। ਇਹ ਸਰ, ਕਿਉਂਕਿ ਪ੍ਰੋਬਲਮਸ ਅੱਜ ਕੱਲ ਟਰੱਕਿੰਗ ਇੰਡਸਟਰੀ ਚ ਕਾਫੀ ਜ਼ਿਆਦਾ ਹੋ ਰਹੀਆਂ ਆ, ਇੰਸ਼ੋਰੈਂਸ ਰਿਲੇਟਡ ਔਰ ਕੁਛ ਹੋਰ ਵੀ, ਅਗਰ ਮੈਂ ਉਹਨਾਂ ਦੀ ਕੋਈ ਹੈਲਪ ਕਰ ਸਕਦਾ ਹੋਵਾਂ ਸਪੈਸ਼ਲੀ ਇਨ ਇੰਸ਼ੋਰੈਂਸ, ਪਲੀਜ਼ ਡੂ ਗਿਵ ਮੀ ਅ ਕਾਲ ਐਟ 6477748507। ਜੀ ਯੁਧਵੀਰ ਜੀ,
ਠੀਕ ਹੈ ਜੀ। ਔਰ ਥੋੜੀ ਜਿਹੀ ਹੋਰ ਡਿਟੇਲ ਜਾਣਕਾਰੀ ਦਿਓ ਜੀ ਆਪਣੀ ਸਰਵਿਸਿਜ਼ ਦੇ ਬਾਰੇ, ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਤੁਹਾਡੇ ਤੋਂ ਫਾਇਦਾ ਲੈ ਰਹੇ ਨੇ, ਵਧੀਆ ਤੁਸੀਂ ਤੁਹਾਡੇ ਕੋਲ ਇਸ ਵੇਲੇ ਸਰਵਿਸ ਹੈਗੀਆਂ ਨੇ, ਪਲੀਜ਼ ਗੋ ਅਹੈਡ ਸਰ।
ਸਰ, ਇਸ ਤੋਂ ਇਲਾਵਾ ਅਗਰ ਜਿਸ ਤਰ੍ਹਾਂ ਆਪਣੇ ਕੋਲ ਕੋਈ ਹੋਟਲ ਹੋਵੇ, ਕੋਈ ਮੋਟਲ ਹੋਵੇ, ਜਾਂ ਕੋਈ ਵੇਅਰ ਹਾਊਸਿੰਗ ਹੈ, ਜਾਂ ਕੋਈ ਸਮਾਲ ਬਿਜ਼ਨਸ ਹੈ, ਉਹਦੇ ਲਈ ਕੋਈ ਰੈਸਟੋਰੈਂਟ ਹੈ, ਉਹਦੇ ਲਈ ਵੀ ਮੈਂ ਇੰਸ਼ੋਰੈਂਸ ਰਿਲੇਟਡ ਸਰਵਿਸਾਂ ਦਿੰਦਾ ਸਰ। ਔਰ ਇਸ ਤੋਂ ਇਲਾਵਾ ਆਪਣੇ ਲਈ ਜਿੱਦਾਂ ਹੋਮ ਐਂਡ ਆਟੋ ਅੱਜ ਕੱਲ ਬਹੁਤ ਹੀ ਜ਼ਿਆਦਾ ਜਿਹੜਾ ਰੇਟਸ ਵਗੈਰਾ ਚ ਬੜਾ ਫਰਕ ਪਿਆ, ਕੁਛ ਥੈਫਟ ਰਿਲੇਟਡ ਹੈ, ਕੁਛ ਹੋਰ ਤਰ੍ਹਾਂ ਹੈ, ਉਹਦੇ ਲਈ ਸਾਡੇ ਕੋਲ ਕੁਛ ਸਪੈਸ਼ਲ ਗਰੁੱਪਸ ਹੈਗੇ ਸਰ, ਪ੍ਰੋਗਰਾਮਸ ਹੈਗੇ, ਲਾਇਸੈਂਸਡ ਜਿਹੜੇ ਕਿ ਪ੍ਰੋਫੈਸ਼ਨਲਸ ਹੈ, ਚਾਹੇ ਉਹ ਕੋਈ ਬਿਜ਼ਨਸ ਓਨਰ ਹੈ, ਚਾਹੇ ਕੋਈ ਐਡਵੋਕੇਟ ਹੈ, ਚਾਹੇ ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਨਰਸਿਸ ਹੈ, ਕੋਈ ਟੀਚਰ ਹੈ, ਕੋਈ ਆਈਟੀ ਪ੍ਰੋਫੈਸ਼ਨਲ ਹੈ। ਔਰ ਸਭ ਤੋਂ ਵੱਡੀ ਗੱਲ ਸਰ, ਜਿਹੜੇ ਆਪਣੀ ਕਮਿਊਨਿਟੀ, ਜਿਹੜੀ ਕਮਿਊਨਿਟੀ ਨੂੰ ਸਪੈਸ਼ਲੀ ਜਿਹੜੇ ਪ੍ਰੋਫੈਸ਼ਨ ਡੋਮੀਨੇਟ ਕਰਦੇ ਆ, ਉਹ ਹੈ ਟਰੱਕਿੰਗ ਜੀ। ਉਹਦੇ ਵਿੱਚ ਕੋਈ AZ, BZ, DZ ਡਰਾਈਵਰ ਹੈ, ਉਹਨਾਂ ਦੇ ਲਈ ਅਸੀਂ ਇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਪਾ ਕੇ ਉਹਨਾਂ ਦੇ ਕਾਫੀ ਸਾਰੀ ਜਿਹੜੀ ਹੈ ਨਾ ਮਨੀ ਆਪਾਂ ਸੇਵ ਕਰ ਸਕਦੇ ਹਾਂ ਸਰ। ਉਸ ਦੇ ਲਈ ਕੁਛ ਹੋਰ ਜਾਣਕਾਰੀ ਲੈਣੇ ਨੇ, ਮੈਨੂੰ ਕਾਲ ਕਰ ਸਕਦੇ ਸੁਣਨੇ ਵਾਲੇ 6477748507 ਤੇ ਮੈਨੂੰ ਕਾਲ ਕਰ ਸਕਦੇ ਆ, ਵਟਸਐਪ ਕਰ ਸਕਦੇ ਆ, ਜਾਂ ਮੈਨੂੰ ਟੈਕਸਟ ਕਰ ਸਕਦੇ ਆ। ਯੁਧਵੀਰ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ।
ਥੈਂਕ ਯੂ। ਮੈਂ ਤੁਹਾਡੇ ਇੱਕ ਦੋ ਮਿੰਟ ਹੋਰ ਲੈਣਾ ਚਾਹਾਂਗਾ ਰਮਨਜੀਤ ਸਿੱਧੂ ਸਾਹਿਬ, ਕਿਉਂਕਿ ਤੁਹਾਡੀ ਡੀਲਿੰਗ ਜਿਹੜੀ ਆ ਉਹ ਟਰੱਕਿੰਗ ਇੰਡਸਟਰੀ ਨਾਲ ਹੈ। ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ, ਤੁਸੀਂ ਟਰੱਕਿੰਗ ਇੰਡਸਟਰੀ ਦੀ ਬਹੁਤ ਹੈਲਪ ਕਰਦੇ ਹੋ ਆਪਣੇ ਵੱਲੋਂ ਜਿੰਨੇ ਵੀ ਤੁਹਾਡੀ ਹੋ ਸਕਦੀ ਹੈ। ਲੇਕਿਨ ਟਰੱਕਿੰਗ ਇੰਡਸਟਰੀ ਦੇ ਵਿੱਚ ਸੁਣਨ ਚ ਲਗਾਤਾਰ ਆ ਰਿਹਾ, ਕਈ ਲੋਕਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਚੈਲੇਂਜਸ ਆ ਰਹੇ ਨੇ ਟਰੱਕਿੰਗ ਇੰਡਸਟਰੀ ਦੇ ਸਾਹਮਣੇ, ਤੁਸੀਂ ਕੁਝ ਰੋਸ਼ਨੀ ਪਾਓਗੇ ਕਿ ਚੈਲੇਂਜ ਕਿਸ ਹੱਦ ਤੱਕ ਹੈ, ਕਿੱਦਾਂ ਦੇ ਚੈਲੇਂਜ ਆ ਰਹੇ ਨੇ, ਬਿਨਾਂ ਆਪਾਂ ਕਿਸੇ ਦਾ ਨਾਮ ਲਏ ਟਰੱਕਿੰਗ ਕੰਪਨੀ ਦਾ, ਇਨ ਜਨਰਲ ਹੀ ਆਪਾਂ ਗੱਲ ਕਰਾਂਗੇ ਇਨ ਜਨਰਲ, ਤੇ ਕਿੱਦਾਂ ਚੈਲੇਂਜ ਕੀ ਆ ਰਿਹਾ ਹੈ, ਇਹਦੇ ਤੇ ਕੀ ਹੋ ਸਕਦਾ ਹੈ, ਕੀ ਦਿੱਕਤਾਂ ਨੇ, ਔਰ ਕਦੋਂ ਤੱਕ ਰਹੇਗਾ ਚੈਲੇਂਜ, ਇਹਦੇ ਬਾਰੇ ਜਿਹੜਾ ਰੋਸ਼ਨੀ ਪਾਓ ਥੋੜੀ ਜਿਹੀ।
ਸਰ, ਇਹ ਤੁਸੀਂ ਜਿਸ ਤਰ੍ਹਾਂ ਕਿਹਾ ਆਪਾਂ ਨਾਂ ਨਹੀਂ ਲੈਣਾ ਕਿਸੇ ਦਾ, ਇਹ ਸਰ ਇਟਸ ਕੁਆਇਟ ਜਨਰਲ, ਕਿਸੇ ਵੀ ਇੰਡਸਟਰੀ ਦੇ ਲਈ ਆਪਾਂ ਨਾਂ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਵੇਲੇ ਜਿੰਨੀ ਵੀ ਟਰੱਕਿੰਗ ਇੰਡਸਟਰੀ ਹੈ ਸਰ, ਉਹ ਬਹੁਤ ਹੀ ਜ਼ਿਆਦਾ ਟਫ ਟਾਈਮ ਦੇ ਵਿੱਚੋਂ ਗੁਜ਼ਰ ਰਹੀ ਹੈ। ਉਹ ਐਕਚੁਅਲੀ ਦੇ ਹੈਵ ਹਿੱਟ ਅ ਰੌਕ ਬੋਟਮ, ਔਰ ਉਸ ਦੇ ਰੀਜ਼ਨ ਕਈ ਹੈਗੇ ਆ, ਜਿਸ ਤਰ੍ਹਾਂ ਕਿ ਜ਼ਿਆਦਾਤਰ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਟਰੱਕਸ ਜਿਹੜੇ ਆ ਉਹ ਫਾਈਨੈਂਸਡ ਹੀ ਹੁੰਦੇ ਆ, ਨਵੇਂ ਲੈ ਕੇ ਉਹਨਾਂ ਨੂੰ ਫਾਈਨੈਂਸ ਕਰਵਾ ਕੇ ਜਿਹੜੀ ਟਰੱਕਿੰਗ ਕੰਪਨੀਜ਼ ਹੈ ਜੀ ਉਹਨੂੰ ਯੂਜ਼ ਕਰਦੀਆਂ, ਫਿਰ ਉਹਦੇ ਜਿਹੜੇ ਆ ਆਪਣੇ ਪੇ ਲੀਜ਼ ਵਗੈਰਾ ਪੇ ਕਰਕੇ, ਔਰ ਬਾਕੀ ਸਾਰੇ ਡਰਾਈਵਰਾਂ ਦੀਆਂ ਪੇਜ਼ ਔਰ ਉਹ ਫਿਊਲ ਵਗੈਰਾ ਕਰਕੇ, ਚਲੋ ਉਹ ਆਪਣਾ ਕਿਸੇ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਸੀਗੇ। ਪਰ ਹੁਣ ਇੱਕ ਇਸ਼ੂ ਸਭ ਤੋਂ ਵੱਡਾ ਇਹ ਹੋ ਗਿਆ ਜੀ, ਜਦੋਂ ਆਪਣੇ ਰੇਟ ਆਫ ਇੰਟਰਸਟ ਵੱਧ ਗਏ ਔਰ ਟਰੱਕਾਂ ਦੀ ਜਿਹੜੀ ਸੇਲ ਸੀਗੀ ਉਹਦੇ ਉੱਤੇ ਉਹਨਾਂ ਦਾ ਸੇ, ਫਾਰ ਐਗਜ਼ਾਮਪਲ ਅਗਰ ਕੋਈ ਪਹਿਲਾਂ ਬੰਦਾ ਕੋਈ 2500 ਤੋਂ ਲੈ ਕੇ 3000 ਮੰਥਲੀ ਉਹਨਾਂ ਦੀ ਲੀਜ਼ ਹੁੰਦੀ ਸੀ, ਇਸ ਵੇਲੇ ਵੱਧ ਕੇ 4000 ਦੇ ਨੇੜੇ ਤੇੜੇ ਹੋ ਗਈ ਹੈ ਸਰ। ਹੁਣ ਉਹ ਜਿਹੜਾ ਇੱਕ $1500 ਉੱਥੇ ਵੱਧ ਗਿਆ, ਇਨ ਬਿਟਵੀਨ ਫਿਊਲ ਪ੍ਰਾਈਸਿਸ ਆਰ ਅਗੇਨ ਆਲ ਟਾਈਮ ਹਾਈ। ਹੁਣ ਉਹ ਫਿਊਲ ਪ੍ਰਾਈਸਿਸ ਵੀ ਹੋ ਗਈ ਹੈ, ਚਲੋ ਕੋਈ ਗੱਲ ਨਹੀਂ, ਅਗਰ ਬਿਜ਼ਨਸ ਚੱਲਦਾ ਹੈ ਤਾਂ ਉਹ ਸਾਰਾ ਕੁਝ ਵੱਧਦਾ, ਉਹਨੂੰ ਆਪਾਂ ਮੈਨੇਜ ਕਰ ਸਕਦੇ ਹਾਂ, ਪਰ ਅਨਫੋਰਚੂਨੇਟਲੀ ਮਾਰਕੀਟ ਦੇ ਵਿੱਚ ਰੇਟ ਆਫ ਇੰਟਰਸਟ ਵਧਣ ਦੇ ਨਾਲ ਬਹੁਤ ਸਾਰੀ ਫਰਮਸ ਨੇ ਆਪਣੀ ਪ੍ਰੋਡਕਸ਼ਨ ਘੱਟ ਕਰ ਦਿੱਤੀ, ਉਹ ਆਪਣੇ ਵਰਕਰਸ ਨੂੰ ਪੇ ਨਹੀਂ ਦੇ ਸਕ ਰਹੇ ਤਾਂ ਕਿ ਪ੍ਰੋਡਕਸ਼ਨ ਵਧਾ ਸਕਣ, ਔਰ ਉਹਨਾਂ ਦੇ ਕੋਲ ਅਗਰ ਉਹਨਾਂ ਨੇ ਵੀ ਕਿਸੇ ਪਾਸੇ ਬੈਂਕ ਤੋਂ ਆਪਣਾ ਲੋਨ ਲਿਆ ਉਹਦੀਆਂ ਵੀ ਇੰਸਟਾਲਮੈਂਟਸ ਇੰਨੀਆਂ ਜ਼ਿਆਦਾ ਹੋ ਗਈਆਂ, ਉਹ ਕਹਿੰਦੇ ਜੀ ਅਸੀਂ ਇਹ ਵੀ ਪੈਸੇ ਨਹੀਂ ਦੇ ਸਕ ਰਹੇ। ਇਹ ਮੇਜਰ ਰੀਜ਼ਨਸ ਹੈ। ਔਨ ਟੌਪ ਆਫ ਦੈਟ ਜਿਹੜੇ ਵੀ ਡਰਾਈਵਰਸ ਵੀ ਕੰਮ ਕਰ ਰਹੇ, ਕਿਉਂਕਿ ਜਿਹੜੇ ਲੋਡ ਦੇ ਪ੍ਰਾਈਸਿਸ ਹੈਗੇ, ਫਰੇਟ ਚਾਰਜਿਸ ਜਿਹੜੇ ਹੈ ਸਰ, ਉਹ ਵੀ ਹੌਲੀ 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 ਥੱਲੇ ਨੂੰ ਆਈ ਜਾ ਰਹੇ ਆ, ਕਿਉਂਕਿ ਇਨ ਬਿਟਵੀਨ ਅਵੇਲੇਬਿਲਿਟੀ ਜ਼ਿਆਦਾ ਹੋ ਗਈ ਟਰੱਕਾਂ ਦੀ ਸ਼ੁਰੂ ਜਦੋਂ ਪ੍ਰੋਬਲਮ ਹੋਈ, ਔਰ ਜਿਹੜੇ ਬ੍ਰੋਕਰਸ ਹੈਗੇ ਆ ਜਾਂ ਜਿਹੜੇ ਕਸਟਮਰਸ ਹੈਗੇ, ਉਹਨਾਂ ਨੇ ਕਿਹਾ ਜੀ ਸਾਨੂੰ ਸਸਤੇ ਚ ਟਰੱਕ ਮਿਲਦੇ ਆ, ਔਰ ਕੰਪੀਟੀਸ਼ਨ ਜ਼ਿਆਦਾ ਸੀਗਾ, ਉਹ ਹੋਰ ਤੋਂ ਹੋਰ ਸਸਤੇ ਦੇਣੇ ਸ਼ੁਰੂ ਹੋ ਗਏ। ਇਹਦੀ ਵਜ੍ਹਾ ਕਰਕੇ ਫਿਊਲ ਪ੍ਰਾਈਸਿਸ ਆਲ ਟਾਈਮ ਹਾਈ, ਇੰਟਰਸਟ ਰੇਟ ਆਲ ਟਾਈਮ ਹਾਈ, ਜਿਹੜਾ ਸਟਾਫ ਦੀਆਂ ਵੇਜਸ ਹੈ ਉਹ ਥੱਲੇ ਨਹੀਂ ਜਾ ਸਕਦੀਆਂ, ਉਹ ਤਾਂ ਦੇ ਆਰ ਐਟ ਦਾ ਸੇਮ ਪ੍ਰਾਈਸ, ਡਰਾਈਵਰਸ ਦੀਆਂ ਓਨਰ ਓਪਰੇਟਰਸ ਦੀਆਂ ਤਨਖਾਹਾਂ ਸੇਮ ਹੈਗੀਆਂ ਸਰ। ਹੁਣ ਉਹਦੀ ਵਜ੍ਹਾ ਕਰਕੇ ਇੱਕ ਪ੍ਰੈਸ਼ਰ ਪੈ ਗਿਆ ਟਰੱਕਿੰਗ ਇੰਡਸਟਰੀ ਦੇ ਉੱਤੇ, ਜਿਹੜੀ ਕਿ ਕੰਪਨੀ ਟਰੱਕਿੰਗ ਕੰਪਨੀ ਦੇ ਉੱਤੇ, ਉਹ ਉਹਨਾਂ ਨੂੰ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ, ਐਕਸਪੈਂਸਿਸ ਉੱਥੇ ਹੀ ਹੈ, ਇਨਕਮ ਘੱਟ ਗਈ, ਫਰੇਟ ਚਾਰਜਸ ਘੱਟ ਗਏ, ਉਹਦੀ ਵਜ੍ਹਾ ਕਰਕੇ ਉਹਨਾਂ ਦੇ ਲਈ ਸਰਵਾਈਵਲ ਜਿਹੜੀ ਹੈ ਬਹੁਤ ਮੁਸ਼ਕਿਲ ਹੋ ਗਈ ਹੈ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਜੀ ਉਹ ਆਊਟ ਆਫ ਬਿਜ਼ਨਸ ਹੋ ਗਈਆਂ ਜਗਵੀਰ ਜੀ, ਇਟਸ ਜਸਟ ਬਿਕਾਜ਼ ਆਫ ਮਾਰਕੀਟ ਟ੍ਰੈਂਡਸ। ਹੁਣ ਅਗਰ ਮੈਂ ਇਹਨੂੰ ਜਨਰਲ ਮਾਰਕੀਟ ਨਾਲ ਕੰਪੇਅਰ ਕਰਾਂ, ਤੁਸੀਂ ਜਾਣਦੇ ਹੋ ਹਾਊਸਿੰਗ ਮਾਰਕੀਟ ਵੀ ਇਸ ਵੇਲੇ ਉਹਨਾਂ ਦਾ ਬੁਰਾ ਹਾਲ ਹੈ, ਕੋਈ ਵਿਚਾਰੇ ਅਫੋਰਡ ਨਹੀਂ ਕਰ ਸਕ ਰਹੇ, ਕੋਈ ਮੌਰਗੇਜ ਨਹੀਂ ਹੋ ਰਹੀ, ਦਿਸ ਇਜ਼ ਐਗਜੈਕਟਲੀ ਸੇਮ, ਇਟਸ ਬੇਸਿਕਲੀ ਅਗਰ ਮਨੀ ਰੋਟੇਟ ਹੋਈ ਜਾ ਰਿਹਾ ਜੀ, ਐਵਰੀਥਿੰਗ ਇਜ਼ ਫਿਟ ਐਂਡ ਫਾਈਨ, ਦੈਟ ਇਜ਼ ਅ ਮੇਜਰ ਰੀਜ਼ਨ ਸਰ।
ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਸ਼ੇਅਰ ਕੀਤੀ ਹੈ, ਕਿਉਂਕਿ ਤੁਹਾਡਾ ਰੋਜ਼ ਦਾ ਵਾਹ ਹੈ, ਤੁਸੀਂ ਲਗਾਤਾਰ ਇਹਨਾਂ ਨਾਲ ਸਭ ਨਾਲ ਡੀਲ ਕਰਦੇ ਹੋ। ਸੋ ਮੇਰੀ ਵੀ ਇਹ ਬੇਨਤੀ ਸੀਗੀ ਤੁਹਾਨੂੰ ਕਿ ਰਮਨਜੀਤ ਸਿੱਧੂ ਸਾਹਿਬ ਸਾਨੂੰ ਥੋੜੀ ਜਿਹੀ ਗੱਲਬਾਤ ਐਕਸਪਲੇਨ ਕਰਨ। ਸੋ ਬਿਲਕੁਲ ਤੁਸੀਂ ਠੀਕ ਆ ਜੀ, ਔਰ ਮੈਂ ਸਮਝਦਾ ਹਾਂ ਕਿ ਸਾਡੀ ਇਕਾਨਮੀ ਦੀ ਬੈਕਬੋਨ ਆ ਚਾਹੇ ਰੀਅਲ ਸਟੇਟ ਇੰਡਸਟਰੀ ਆ ਚਾਹੇ ਟਰੱਕਿੰਗ ਇੰਡਸਟਰੀ ਆ, ਔਰ ਰੀਅਲ ਸਟੇਟ ਔਰ ਟਰੱਕਿੰਗ ਦੇ ਨਾਲ ਹੀ ਸਾਰਾ ਕੁਝ ਜੁੜਿਆ। ਜੇ ਰੀਅਲ ਸਟੇਟ ਸਹੀ ਚੱਲ ਰਹੀ ਹੈ ਤੇ ਲੋਕਾਂ ਨੇ ਘਰਾਂ ਦੇ ਵਿੱਚ ਫਰਨੀਚਰ ਵੀ ਲੈਣਾ ਹੈ, ਹਰ ਤਰ੍ਹਾਂ ਦਾ ਰੈਨੋਵੇਸ਼ਨ ਵੀ ਹੋਏਗੀ, ਇਲੈਕਟ੍ਰੋਨਿਕਸ ਦਾ ਸਮਾਨ ਵੀ ਲੈਣਾ ਹੈ, ਜੇ ਇੰਟਰਸਟ ਰੇਟ ਸਾਡਾ ਇੰਨਾ ਅਚਾਨਕ ਨਾ ਇਹ ਹਾਈ ਕਰਦੇ ਤੇ ਲੋਕਾਂ ਦੇ ਥੋੜੀ ਮਨੀ ਜੇ ਚਲਦੀ ਰਹਿੰਦੀ ਹੋਈ। ਤੁਹਾਡੀ ਗੱਲ ਸਹੀ ਹੈ ਵੀ ਜੇ ਸਾਈਕਲ ਘੁੰਮਦਾ ਰਹਿੰਦਾ ਤਾਂ ਥੋੜਾ ਬਹੁਤਾ ਤੇਲ ਵੀ ਮਹਿੰਗਾ ਹੋ ਜੇ ਤਾਂ ਕੋਈ ਨੀ ਬੰਦਾ ਬਰਦਾਸ਼ਤ ਕਰ ਲੈਂਦਾ ਕਿ ਚਲੋ ਪੈਸੇ ਆ ਰਹੇ ਆ ਸਭ ਕੁਝ ਠੀਕ ਹੈ, ਔਰ ਇਹਦੇ ਨਾਲ ਹੀ ਬਾਕੀ ਸਾਰਾ ਕੁਝ ਹੈ। ਜੇ ਰੀਅਲ ਸਟੇਟ ਟਰੱਕਿੰਗ ਡਾਊਨ ਹੈ ਤੇ ਇਹਦੇ ਨਾਲ ਚਾਹੇ ਮੌਰਗੇਜ ਹੈ ਚਾਹੇ ਇੰਸ਼ੋਰੈਂਸ ਹੈ ਤੇ ਕਾਫੀ ਕੁਝ ਇਹਦਾ ਤਾਂ ਜਿਹੜਾ ਅਸਰ ਅਸੀਂ ਦੇਖ ਰਹੇ ਹਾਂ ਮੌਰਗੇਜ ਤੇ, ਕਿਉਂਕਿ ਕੱਲਾ ਰੀਅਲ ਸਟੇਟ ਔਰ ਟਰੱਕਿੰਗ ਹੀ ਨਹੀਂ ਡਾਊਨ, ਰੀਅਲ ਸਟੇਟ ਟਰੱਕਿੰਗ ਦੇ ਨਾਲ ਫਰਨੀਚਰ ਵੀ ਡਾਊਨ ਹੈ, ਇਲੈਕਟ੍ਰੋਨਿਕਸ ਵੀ ਡਾਊਨ ਹੈ, ਮੌਰਗੇਜ ਵੀ ਡਾਊਨ ਹੈ, ਇੰਸ਼ੋਰੈਂਸ ਵੀ ਡਾਊਨ ਹੈ। ਸੋ ਅੱਜ ਵੀ ਔਰ ਇਹ ਜਿਹੜਾ ਅੱਜ ਅਸੀਂ ਟ੍ਰਿਪ ਦੇ ਨੰਬਰ ਦੇਖ ਰਹੇ ਸੀਗੇ, ਤੁਸੀਂ ਤਾਂ ਸਾਰੀ ਚੀਜ਼ ਜਾਣਦੇ ਹੋ, ਤੁਸੀਂ ਖੁਦ ਇੱਕ ਇੰਜੀਨੀਅਰ ਹੋ ਰਮਨਜੀਤ ਸਿੱਧੂ ਸਾਹਿਬ, ਕਿ ਅੱਜ ਜਿਹੜੀ ਇਹ ਆਈ ਹੈ ਟ੍ਰਿਪ ਦੀ ਰਿਪੋਰਟ, ਤੁਸੀਂ ਦੇਖੋ ਕਿ ਇਹਦੇ ਵਿੱਚ ਫੇਰ ਸੇਲਸ ਡਾਊਨ ਹੈ, ਐਵਰੇਜ ਪ੍ਰਾਈਸ ਡਾਊਨ ਹੈ, ਔਰ ਮੈਨੂੰ ਲੱਗਦਾ ਹੈ ਕਿ ਜੇ ਜੁਲਾਈ ਚ ਇਹਨਾਂ ਨੇ ਇੰਟਰਸਟ ਰੇਟ ਘਟਾ ਵੀ ਦਿੱਤਾ ਕੁਆਟਰ ਪਰਸੈਂਟੇਜ, ਤੇ ਇਹਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ। ਮਿਨੀਮਮ ਮੈਂ ਅੱਜ ਜੇ ਲੈ ਕੇ ਚੱਲਾਂ, ਮਿਨੀਮਮ ਇਹਨਾਂ ਨੂੰ 0.75% ਹੋਰ ਘਟਾਉਣਾ ਪੈਣਾ, 0.25 ਤਾਂ ਜੇ ਘਟਾਇਆ, ਕਿਉਂਕਿ ਇਹਦੇ ਨਾਲ ਕਿੰਨਾ ਕੁ ਫਰਕ ਪੈ ਜਾਏਗਾ 0.25 ਦੇ ਨਾਲ। ਸੋ ਮਿਨੀਮਮ 0.75 ਜਾਂ ਮਿਨੀਮਮ 1% ਮਿਨੀਮਮ ਘਟਾਉਣ, ਤਾਂ ਜਾ ਕੇ ਥੋੜੀ ਜਿਹੀ ਰੀਅਲ ਸਟੇਟ ਇੰਡਸਟਰੀ ਜਿਹੜੀ ਆ ਉਹ ਹਿੱਲੇਗੀ, ਉਹ ਹਿੱਲਣੀ ਸ਼ੁਰੂ ਹੋਏਗੀ, ਤਾਂ ਜਾ ਕੇ ਟਰੱਕਿੰਗ ਨੂੰ ਵੀ ਸਾਹ ਆਏਗਾ, ਤਾਂ ਜਾ ਕੇ ਇੰਟਰਸਟ ਰੇਟ ਘਟਣਗੇ, ਅਦਰਵਾਈਜ਼ ਇਹ ਦਿੱਕਤ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ, ਔਰ ਮੈਨੂੰ ਲੱਗ ਰਿਹਾ ਕਿ ਅਗਲੇ 4-6 ਮਹੀਨੇ ਇਸ ਤਰ੍ਹਾਂ ਰਹੇਗੀ। ਮੈਂ ਤੁਹਾਡਾ ਵੀ ਅਨੈਲਿਸਿਸ ਲੈਣਾ ਚਾਹੁੰਦਾ, ਤੁਹਾਡਾ ਬੜੀ ਪਕੜ ਹੁੰਦੀ ਹੈ। ਇੱਕ ਬਸ ਆਖਰੀ ਸਵਾਲ ਆ ਬਿਫੋਰ ਆਈ ਲੈਟ ਯੂ ਗੋ, ਮੈਂ ਸਰ ਬੜੀ ਇਹਦੀ ਗੱਲ ਕਰ ਰਿਹਾ, ਬਹੁਤ ਘੱਟ ਲੋਕ ਇਹਦੀ ਚਰਚਾ ਕਰ ਰਿਹਾ, ਪਰ ਮੈਂ ਛੱਡਾਂਗਾ ਨਹੀਂ, ਇਹ ਚਰਚਾ ਜਾਰੀ ਰੱਖਾਂਗਾ। ਦੇਖੋ ਤੁਸੀਂ 0.25% ਤੋਂ ਜਦੋਂ 5% ਲੈ ਕੇ ਗਏ ਹੋ, ਤੁਸੀਂ 10 ਸਾਲ ਦੇ ਬੈਂਕ ਆਫ ਕੈਨੇਡਾ, ਹਾਲਾਂਕਿ ਕੋਈ ਗਰੰਟੀ ਨਹੀਂ ਸੀਗੀ, ਮੈਂ ਇਹ ਵੀ ਗੱਲ ਕਹਿ ਦਵਾਂ ਵੀ ਜੇ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਘੱਟ ਰੱਖਿਆ, ਲੇਕਿਨ 10 ਸਾਲ ਲੋਕ ਜਦੋਂ ਟ੍ਰੈਂਡ ਦੇਖਦੇ ਨੇ ਕਿ 0.25, 0.5, 1.5, 1.75 ਤੋਂ ਤੁਸੀਂ ਉੱਤੇ ਨਹੀਂ ਵਧਾਇਆ ਪਿਛਲੇ 10 ਸਾਲ ਚ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ, ਅਚਾਨਕ ਤੁਸੀਂ ਜਦੋਂ 2% ਨੀ ਜਿਹੜੀ ਚੀਜ਼ 10 ਸਾਲਾਂ ਚ ਕੀਤੀ, ਤੁਸੀਂ ਅਚਾਨਕ ਇੰਨੀ ਤੇਜ਼ੀ ਦੇ ਨਾਲ ਸਿੱਧਾ ਹੀ 0.25 ਤੋਂ 5% ਲੈ ਗਏ ਹੋ। ਲੋਕਾਂ ਨੂੰ ਸਮਝ ਹੀ ਨਹੀਂ ਆਇਆ, ਚਾਹੇ ਉਹ ਜਿੱਦਾਂ ਤੁਸੀਂ ਦੱਸਿਆ ਵੀ ਚਾਹੇ ਟਰੱਕਾਂ ਦੀ ਕਿਸ਼ਤ ਹੈ, ਚਾਹੇ ਗੱਡੀਆਂ ਦੀ ਕਿਸ਼ਤ ਹੈ, ਚਾਹੇ ਕੋਈ ਲਾਈਨ ਆਫ ਕ੍ਰੈਡਿਟ ਲਈ ਹੋਈ ਹੈ, ਚਾਹੇ ਕੋਈ ਘਰ ਦੀ ਮੋਰਗੇਜ ਵੇਰੀਏਬਲ ਰੇਟ ਚ ਲਈ ਹੈ ਜਾਂ ਜਿਹਨੇ ਫਿਕਸ ਵੀ ਲਈ ਸੀ ਜਦੋਂ ਦੁਬਾਰਾ ਉਹਦਾ ਰਿਨਿਊਲ ਆਇਆ ਚਾਹੇ ਫਿਕਸ ਰੇਟ ਵੀ ਤੁਸੀਂ ਲਿਆ ਸੀ ਰਿਨਿਊਲ ਦੇ ਸਮੇਂ ਉਹਨੂੰ ਸਮਝ ਨਹੀਂ ਆਇਆ ਵੀ ਕੀ ਕੀਤਾ ਜਾਏ ਸੋ ਇਹ ਬੜੀ ਦਿੱਕਤ ਅਚਾਨਕ ਆ ਗਈ ਹੈ ਇਹ ਮੇਰੇ ਖਿਆਲ ਨਾਲ ਇੱਕ ਮੇਜਰ ਰੀਜ਼ਨ ਬਣਿਆ ਕੀ ਕਹੋਗੇ ਜੀ ਤੁਸੀਂ
ਤੁਸੀਂ ਬਿਲਕੁਲ ਸਹੀ ਕਹਿ ਰਹੇ ਯੁੱਧਵੀਰ ਜੀ ਕਿਉਂਕਿ 0.25 ਤੋਂ ਜਦੋਂ ਅਸੀਂ ਇਕਦਮ ਰੇਟ ਆਫ ਇੰਟਰਸਟ ਵਧਾਏ ਕਿਉਂਕਿ ਮਾਰਕੀਟ ਦੇ ਵਿਚ ਸਾਰਾ ਪੈਸਾ ਟੈਕਨੀਕਲੀ ਗੌਰਮੈਂਟ ਦੇ ਲੱਗਿਆ ਹੁੰਦਾ ਜਾਂ ਦੂਸਰੀ ਭਾਸ਼ਾ ਚ ਆਪਾਂ ਵਰਡ ਯੂਜ਼ ਕਰੀਏ ਬੈਂਕਸ ਦਾ ਲੱਗਿਆ ਹੁੰਦਾ ਲੋਕਾਂ ਨੇ ਬੈਂਕ ਤੋਂ ਪੈਸੇ ਲੈਣੇ ਆ ਇੰਡਸਟਰੀ ਨੂੰ ਆਪਣੇ ਬਿਜ਼ਨਸ ਵਿਚ ਲਾਉਣੇ ਆ ਉਸ ਤੋਂ ਬਾਅਦ ਬੈਂਕ ਨੂੰ ਪੈਸੇ ਰਿਟਰਨ ਕਰਨੇ ਇੰਟਰਸਟ ਦੇਣਾ ਉਹਨਾਂ ਦੇ ਪੈਸੇ ਮੋੜਨੇ ਤਾਂ ਉਹ ਸਾਰਾ ਇੱਕ ਸਿਲਸਿਲਾ ਚੱਲਦਾ ਰਹਿੰਦਾ ਆਪਣੀਆਂ ਵੇਜਸ ਜਾਣੀਆਂ ਹੁਣ ਹੋ ਕੀ ਗਿਆ ਆਲ ਆਫ ਏ ਸਡਨ ਕਿਸੇ ਬੰਦੇ ਨੇ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ ਘਰ ਆਪਾਂ ਲੈਂਦੇ ਹਾਂ ਉਹਦੀ ਜਿਹੜੀ ਮੋਰਗੇਜ ਹੈ ਸਰ ਉਹ 25 ਤੋਂ 30 ਸਾਲ ਦੀ ਹੈ ਗੌਰਮੈਂਟ ਨੇ ਜਾਂ ਬੈਂਕ ਨੇ ਪੈਸਾ ਸਾਨੂੰ ਇੱਕ ਵਾਰੀ ਦਿੱਤਾ ਹਰ 4 ਸਾਲ ਬਾਅਦ ਉਹਦੇ ਉੱਤੇ ਰੇਟ ਆਫ ਇੰਟਰਸਟ ਵਧੀ ਗਿਆ ਉਹ ਬੰਦਿਆਂ ਦੀ ਕਿਸ਼ਤ ਵਧਦੀ ਗਈ ਹੁਣ ਉਹ ਪੈਸਾ ਤਾਂ ਗੌਰਮੈਂਟ ਨੇ ਜਾਂ ਬੈਂਕ ਨੇ ਅਗਲੀ ਵਾਰੀ ਨਹੀਂ ਦਿੱਤਾ ਦੇ ਹੈਵ ਗਿਵਨ ਯੂ ਦਾ ਮਨੀ ਸੇ ਫਾਰ ਐਗਜ਼ਾਮਪਲ 1 ਮਿਲੀਅਨ ਉਹਨਾਂ ਨੇ ਸਾਨੂੰ ਦਿੱਤਾ 25 ਸਾਲ ਲਈ ਦੁਬਾਰਾ ਤਾਂ ਦਿੱਤਾ ਨਹੀਂ ਉਹਦੇ ਉੱਤੇ ਜਿਹੜਾ ਰੇਟ ਆਫ ਇੰਟਰਸਟ ਹਰ 2 ਸਾਲ ਬਾਅਦ ਜਾਂ ਹਰ 4 ਸਾਲ ਬਾਅਦ ਜਿਹੜਾ ਫਿਕਸ ਕੀਤਾ ਉਹ ਵਧੀ ਗਿਆ ਔਨ ਟੋਪ ਆਫ ਦੈਟ ਅਗਰ ਅਸੀਂ ਸਸਤੇ ਰੇਟ ਤੇ ਲੈਂਦੇ ਹਾਂ ਤਾਂ ਹਰ ਬੰਦੇ ਨੇ ਆਪਣਾ ਘਰ ਲੈ ਲਿਆ ਕਹਿੰਦੇ ਠੀਕ ਹੈ ਜੀ ਮੈਨੂੰ 2% ਦਾ ਵੇਰੀਏਬਲ ਦੇ ਉੱਤੇ ਮਿਲਦਾ ਤਾਂ ਚਲਦੇ ਚਲਦੇ ਹੋ ਗਿਆ ਹੁਣ ਜਿਹੜੇ ਬੰਦੇ ਨੇ ਸਰ 2% ਤੇ ਵੀ ਵੇਰੀਏਬਲ ਤੇ ਲਿਆ ਸੀ ਉਹਨਾਂ ਦੀ ਇੱਕ ਬੜੀ ਨੋਮੀਨਲ ਜਿਹੀ ਇੰਸਟਾਲਮੈਂਟ ਸੀਗੀ ਔਰ ਐਟ ਏ ਟਾਈਮ ਜਦੋਂ 5% ਹੋ ਗਿਆ ਉਹਦੇ ਉੱਤੇ ਜਿਹੜਾ ਹੁਣ ਮੈਂ ਕਈ ਬੰਦੇ ਨੂੰ ਜਾਣਦਾ ਉਹਨਾਂ ਦੀ ਜਿਹੜੀ 100,000 ਦੇ ਉੱਤੇ ਕਿਸ਼ਤ ਜਿਹੜੀ ਹੈ ਸਰ ਉਹ $730 ਹੋ ਗਈ ਹੈ ਪਰ ਮੰਥ ਪਰ 100,000 ਹੁਣ ਅਗਰ ਇਹਨਾਂ ਨੇ 25 basis points ਘੱਟ ਵੀ ਕੀਤਾ ਤਾਂ ਜਿਹੜੀ ਮੰਥਲੀ ਇੰਸਟਾਲਮੈਂਟ ਦੇ ਵਿੱਚ ਸਿਰਫ $15 ਦਾ ਫਰਕ ਪਿਆ ਸਰ ਇਨਸਟੈਡ ਆਫ 730 ਔਰ ਉਹ ਬੰਦੇ ਇਸ ਵੇਲੇ $715 ਪਰ 100,000 ਉਹਨਾਂ ਦੀ ਕਿਸ਼ਤ ਜਾ ਰਹੀ ਹੈ ਜੀ ਜਿਹੜੇ ਵੇਰੀਏਬਲ ਵਾਲੇ ਸਰ ਹੁਣ ਯੁੱਧਵੀਰ ਜੀ ਸਭ ਤੋਂ ਬੜੀ ਗੱਲ ਇਹ ਹੈ ਕਿ ਜੇ ਮਾਰਕੀਟ ਦੇ ਵਿੱਚ ਉਹਨਾਂ ਨੇ ਅਗਰ ਉਹਨਾਂ ਦਾ ਬਜਟ ਸੀਗਾ ਉਹਨਾਂ ਨੇ $3,000 ਆਪਣੀ ਮੋਰਗੇਜ ਦੇਣੀ ਆ ਔਰ ਆਲ ਆਫ ਏ ਸਡਨ ਉਹ ਵੱਧ ਕੇ 6,000 ਹੋ ਜਾਵੇ ਜਾਂ ਮੈਂ ਕਹਿੰਦਾ 5,000 ਵੀ ਹੋ ਜਾਵੇ ਉਹ ਬੰਦੇ ਕਿੱਥੇ ਕਟੌਤੀ ਕਰਨਗੇ ਆਪਣੇ ਆਪ ਨੂੰ ਜਿਹੜਾ ਅਗਰ ਬਾਈ ਚਾਂਸ ਫੈਮਿਲੀ ਦੇ ਨਾਲ ਇੱਕ ਵਾਰੀ ਰੈਸਟੋਰੈਂਟ ਜਾਂਦੇ ਸੀ ਉੱਥੇ ਕਰਨਗੇ ਆਪਣੇ ਜਿਹੜੀ ਕੋਈ ਕਲੋਥਿੰਗ ਸੀਗੀ ਉਹਨੂੰ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਕੱਟ ਸ਼ਾਰਟ ਕਰਨਗੇ ਜਾਂ ਆਪਣੀ ਹੋਰ ਕਿਸੇ ਤਰ੍ਹਾਂ ਅੱਛਾ ਰੋਟੀ ਤਾਂ ਸਾਰਿਆਂ ਨੇ ਖਾਣੀ ਹੈ ਸਰ ਔਰ ਇਨਫਲੇਸ਼ਨ ਤੁਸੀਂ ਰੋਟੀ ਦੀ ਦੇਖ ਲਓ ਫੂਡ ਪ੍ਰਾਈਸਿਸ ਕਿਸੇ ਪਾਸੇ ਵੀ ਥੱਲੇ ਨਹੀਂ ਆਈ ਔਰ ਉਹ ਉੱਥੇ ਹੁਣ ਕਿਉਂਕਿ ਬੰਦਿਆਂ ਦੇ ਲਈ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਉਹ ਵਿਚਾਰੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਮੋਰਗੇਜ ਦੇਈਏ ਜਾਂ ਫੂਡ ਆਪਾਂ ਟੇਬਲ ਦੇ ਉੱਤੇ ਰੱਖੀਏ ਪਰਿਵਾਰ ਲਈ ਜਾਂ ਕੀ ਕਰੀਏ ਔਰ ਉਹਦੀ ਵਜ੍ਹਾ ਕਰਕੇ ਜੇ ਇਸ ਤਰ੍ਹਾਂ ਵੀ ਚੱਲਦਾ ਰਹਿੰਦਾ ਨਾਓ ਆਈ ਐਮ ਕੰਪੇਅਰਿੰਗ ਇਟ ਵਿਦ ਦਾ ਟਰੱਕਿੰਗ ਇੰਡਸਟਰੀ ਜਿਹੜਾ ਬਿਲਡਰ ਸੀ ਸਰ ਉਹ ਘਰ ਨਹੀਂ ਬਣਾ ਰਿਹਾ ਕਿਉਂਕਿ ਉਹਦਾ ਰੋ ਮਟੀਰੀਅਲ ਮਹਿੰਗਾ ਹੋ ਗਿਆ ਔਰ ਉਹਦੇ ਲਈ ਜਿਹੜਾ ਸਟਾਰਟ ਹੁੰਦਾ ਸਰ ਫਲੈਟ ਬੈੱਡ ਟਰਕਿੰਗ ਤੋਂ ਜਿਨ੍ਹਾਂ ਨੇ ਮਟੀਰੀਅਲ ਬੇਸਿਕ ਲਿਆ ਕੇ ਪਹਿਲਾਂ ਤੁਹਾਨੂੰ ਦੇਣਾ ਤਾਂ ਕਿ ਕੰਸਟਰਕਸ਼ਨ ਸ਼ੁਰੂ ਹੋਵੇ ਔਰ ਉਸ ਤੋਂ ਬਾਅਦ ਉਹ ਟਰਕਿੰਗ ਇੰਡਸਟਰੀ ਆਏਗੀ ਉਹਨਾਂ ਨੇ ਵੀ ਮਾਰਕੀਟ ਤੋਂ ਪੈਸੇ ਲੈਣੇ ਆ ਬਿਲਡਰ ਨੇ ਵੀ ਮਾਰਕੀਟ ਤੋਂ ਪੈਸੇ ਲੈਣੇ ਆ ਔਰ ਉੱਥੋਂ ਸ਼ੁਰੂ ਹੋ ਕੇ ਫਿਰ ਸਾਡੇ ਡਰਾਈ ਵੈਨ ਤੱਕ ਆਉਂਦਾ ਫਿਰ ਸਾਡੇ ਕਿਸੇ ਹੋਰ ਹਰ ਕਿਸਮ ਦਾ ਜਿਹੜਾ ਫਰੇਟ ਹੈ ਜਾਂ ਜਿਹੜਾ ਵੀ ਕੰਸਟਰਕਸ਼ਨ ਹੋਣੀ ਉਹਦੇ ਲਈ ਸਾਨੂੰ ਵੀ ਨੀਡ ਟਰੱਕਸ ਕੰਸਟਰਕਸ਼ਨ ਬਲੌਕ ਹੋ ਗਈ ਮਹਿੰਗੀ ਹੋ ਗਈ ਕੰਸਟਰਕਸ਼ਨ ਔਰ ਥਰਡ ਆਈਟਮ ਇਜ਼ ਫੂਡ ਸਰ ਉਹ ਜਦੋਂ ਸਭ ਕੁਛ ਹੀ ਮਹਿੰਗਾ ਹੋ ਗਿਆ ਓਵਰਆਲ ਸਰ ਬੰਦਿਆਂ ਦੇ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਦੌਰ ਵਿੱਚੋਂ ਇਸ ਵੇਲੇ ਗੁਜ਼ਰ ਰਹੇ ਆ ਕਿਸੇ ਦੇ ਕੋਲ ਵੀ ਸਰਪਲਸ ਮਨੀ ਨਹੀਂ ਹੈ ਅਗਰ ਮੈਂ ਤੁਹਾਨੂੰ ਹੀ ਕਹਿੰਦਾ ਯੁੱਧਵੀਰ ਜੀ ਅੱਜ ਤੋਂ 5 ਸਾਲ ਪਹਿਲਾਂ ਅਗਰ ਤੁਸੀਂ ਚੈੱਕ ਕਰੋ ਤੁਹਾਡੇ ਅਕਾਊਂਟ ਦੇ ਵਿੱਚ $25,000-30,000 ਸਰਪਲਸ ਪਿਆ ਹੁੰਦਾ ਸੀ ਔਰ ਅੱਜ ਮੈਂ ਤੁਹਾਨੂੰ ਕਹਾਂ ਸਰ ਤੁਹਾਡੇ ਕੋਲ ਮੀਨਸ ਉਹੀ ਹੈ ਤੁਸੀਂ ਮੈਨੂੰ ਦੱਸੋ ਤੁਹਾਡੇ ਕੋਲ ਕਿੰਨੇ ਪੈਸੇ ਪਏ ਆ ਤਾਂ ਆਈ ਡੋਂਟ ਥਿੰਕ ਤੁਸੀਂ ਤੁਹਾਡੇ ਕੋਲ 2-3 ਹਜ਼ਾਰ ਤੋਂ ਸਰਪਲਸ ਹੋਏਗਾ ਔਰ ਦੇਰ ਆਰ ਅਦਰ ਥਿੰਗਸ ਜਿਹੜੇ ਵਿਚਾਰੇ ਪੇ ਚੈੱਕ ਟੂ ਪੇ ਚੈੱਕ ਹੈਗੇ ਆ ਜਾਂ ਜਿਹੜੇ ਨਾਰਮਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਿਡਲ ਕਲਾਸ ਫੈਮਿਲੀਜ਼ ਹੈਗੀਆਂ ਉਹਨਾਂ ਦੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਸਰ ਸੋ ਦੈਟ ਇਜ਼ ਅ ਮੇਜਰ ਰੀਜ਼ਨ ਇਹ ਆਲ ਆਫ ਏ ਸਡਨ 2.25 ਤੋਂ 5% ਤੱਕ ਰੇਟ ਆਫ ਇੰਟਰਸਟ ਲੈ ਕੇ ਜਾਣਾ ਔਰ ਉਸ ਚੀਜ਼ ਨੂੰ ਅਸੀਂ ਉੱਥੇ ਇੱਕ ਲਾਈਨ ਡਰਾ ਕਰ ਲੈਣੀ ਆ 6-7-8 ਮਹੀਨੇ ਲਈ ਉਹ ਇਟਸ ਬੇਸਿਕਲੀ ਕਿਲਿੰਗ ਸਰ ਹੁਣ 4.5% ਤੋਂ 4.75% ਆ ਕੇ ਵੀ ਕੋਈ ਲੰਬਾ ਚੌੜਾ ਫਰਕ ਨਹੀਂ ਪੈਣਾ ਸਰ। ਦਿਸ ਇਜ਼ ਰੀਅਲ ਰੀਅਲ ਟ੍ਰਬਲ। ਔਰ ਮੈਨੂੰ ਤਾਂ ਜ਼ਿਆਦਾ ਨਹੀਂ ਪਤਾ, ਤੁਹਾਡੇ ਕੋਲ ਸਬਰਵਾਲ ਸਾਹਿਬ ਆਉਂਦੇ ਆ, ਉਹ ਹੀ ਇਜ਼ ਮਾਸਟਰ ਇਨ ਰੀਅਲ ਅਸਟੇਟ, ਔਰ ਮੋਂਗਾ ਜੀ ਆਉਂਦੇ ਆ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਆਉਣੇ ਵਾਲੇ 6-7 ਮਹੀਨੇ ਇਟਸ ਰੀਅਲ ਟਫ ਫੋਰ ਦਾ ਕੈਨੇਡੀਅਨ ਲਾਈਫ ਸਰ।
ਤੁਸੀਂ ਬਹੁਤ ਵਧੀਆ ਸਾਰਾ ਅਨੈਲਿਸਿਸ ਜਿਹੜਾ ਜੀ ਤੁਸੀਂ ਕਰ ਦਿੱਤਾ ਹੈ, ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਰ ਚਲੋ ਬੈਂਕ ਚ ਪਹਿਲਾਂ ਵੀ ਪੈਸੇ ਬਹੁਤ ਨਹੀਂ ਹੁੰਦੇ ਸੀ, ਪਰ ਆਈ ਚਲਾਈ ਠੀਕ ਚੱਲ ਰਹੀ ਸੀਗੀ। ਈਵਨ ਕੋਵਿਡ ਦੇ ਵਿੱਚ ਮੈਂ ਸਮਝਦਾ ਕਿਉਂਕਿ ਪਿਛਲੀਆਂ ਪੇਮੈਂਟਸ ਅਜੇ ਆਉਣੀਆਂ ਸੀਗੀਆਂ, ਜਦੋਂ ਮਾਰਚ ਵਿੱਚ ਆਈ ਨਾ ਕੋਵਿਡ ਅਨਾਊਂਸ ਹੋਇਆ, ਤੇ ਸਾਡਾ ਪਿਛਲੀ ਪੇਮੈਂਟ ਮਹੀਨੇ 2 ਮਹੀਨੇ 3 ਮਹੀਨੇ 4 ਮਹੀਨੇ ਸਾਡੀ ਪੇਮੈਂਟ ਲੇਟ ਹੁੰਦੀ ਹੁੰਦੀ ਹੈ, ਤੇ ਉਹ ਸਾਨੂੰ ਪਿਛਲੀ ਪੇਮੈਂਟ ਸਰ ਆਉਂਦੀ ਰਹੀ, ਤੇ ਸਾਡਾ ਮਾਰਚ ਅਪ੍ਰੈਲ ਮਈ ਤੱਕ ਕੰਮ ਚੱਲਦਾ ਰਿਹਾ। ਕੋਵਿਡ 2020 ਦੀ ਗੱਲ ਕਰ ਰਹੇ ਹਾਂ, ਤੇ ਜੂਨ ਦੇ ਵਿੱਚ ਫਿਰ ਨਵੇਂ ਆਰਡਰ ਆਉਣੇ ਸ਼ੁਰੂ ਹੋ ਗਏ। ਸਰਕਾਰ ਨੇ ਕਿਹਾ ਜੀ ਚਲੋ ਲੋਨ ਵਗੈਰਾ ਲੈ ਲਓ, ਥੋੜੀ ਸਰਕਾਰ ਤੋਂ ਲੋਨ ਲੈ ਲਿਆ, ਥੋੜਾ ਇਹ ਆਪਣਾ ਕਿਸੇ ਤਰ੍ਹਾਂ ਕੰਮ ਖਿੱਚ ਗਿਆ। ਲੇਕਿਨ ਸਰ ਉਸ ਤੋਂ ਬਾਅਦ ਨਾ ਇਹ ਮਾਰਕੀਟ, ਇਹਨਾਂ ਨੇ ਇੰਟਰਸਟ ਰੇਟ ਜਿਹੜੇ 2022 ਫਰਵਰੀ ਤੋਂ ਬਾਅਦ ਇੱਦਾਂ ਉਠਾਏ, ਔਰ 2022 ਦੇ ਵਿੱਚ ਮਤਲਬ ਕਿ 21 ਦੇ ਵਿੱਚ ਤਾਂ ਕੋਵਿਡ ਦੀ ਮਾਰ ਸੀ, 2021 ਦੇ ਵਿੱਚ ਚਲੋ ਉਹ ਤੋਂ ਬਚਾਅ ਹੋ ਗਿਆ ਕਿਸੇ ਤਰ੍ਹਾਂ, ਲੇਕਿਨ 2022 ਦੇ ਵਿੱਚ 22 ਚ ਮਾਰਕੀਟ ਉੱਠੀ ਨਹੀਂ, ਔਰ 23 ਦੇ ਵਿੱਚ ਪਿਛਲੇ ਸਾਲ 2023 ਤਾਂ ਬਿਲਕੁਲ ਹੀ ਬੈਠ ਗਈ। ਸਰ ਤੁਸੀਂ ਇਹ ਦੇਖ ਲਓ ਕਿ ਸਾਡੇ ਅਖਬਾਰ ਤਾਂ ਬਿਲਕੁਲ ਹੀ ਬੰਦ ਹੋ ਗਏ, ਰੇਡੀਓ ਪ੍ਰੋਗਰਾਮ ਕਈ ਜਿਹੜੇ ਉਸ ਵੇਲੇ ਦੇ ਹਿੱਟ ਹੋਏ ਉਹ ਅੱਜ ਤੱਕ ਪੈਰੀ ਨਹੀਂ ਆਏ ਦੁਬਾਰਾ। ਮੀਡੀਆ ਦੇ ਵਿੱਚ ਵੀ ਬੜੀ ਚੈਲੇਂਜ ਹੈ, ਔਰ ਜਿਹਦੇ ਕੋਲ ਵੀ ਰੀਅਲ ਸਟੇਟ ਵਾਲੇ ਆਪਣੀ ਜਗ੍ਹਾ ਸਹੀ ਹੈ, ਉਹ ਕਹਿੰਦੇ ਜੀ ਬ੍ਰੋਕਰੇਜ ਬੰਦ ਹੋ ਗਈਆਂ, 1-2 ਰੀਅਲਟਰ ਥੋੜੀ ਛੱਡੇ ਆ, ਕਈ ਤਾਂ ਬ੍ਰੋਕਰੇਜ ਬੰਦ ਹੋ ਗਈਆਂ, ਕਈ ਰੀਅਲਟਰ ਨੂੰ ਇਸ ਵੇਲੇ ਦਿੱਕਤ ਹੈ। ਜੇ ਰੈਸਟੋਰੈਂਟ ਕੋਲ ਚਲੇ ਜਾਓ ਕਹਿੰਦੇ ਜੀ ਅੱਛਾ। ਹੁਣ ਸਾਡੀ ਇੱਕ ਹੋਰ ਵੱਡੀ ਜੋ ਅਸੀਂ ਸਮੱਸਿਆ ਦੇਖ ਰਹੇ ਹਾਂ ਕਿ ਸਾਰਾ ਬਿਜ਼ਨਸ ਹਰੇਕ ਦਾ ਰੀਅਲ ਸਟੇਟ ਤੇ ਲੈ ਦੇ ਕੇ ਟਰੱਕਿੰਗ, ਜੇ ਟਰੱਕਿੰਗ ਔਰ ਰੀਅਲ ਸਟੇਟ ਡਾਊਨ ਹੈ ਤੇ ਸਭ ਕੁਛ, ਚਾਹੇ ਇੰਸ਼ੋਰੈਂਸ ਹੈ, ਚਾਹੇ ਮੋਰਗੇਜ ਹੈ, ਚਾਹੇ ਮੀਡੀਆ ਹੈ, ਕੁਛ ਹੈ, ਸਾਰਾ ਕੁਛ ਉਹਦੇ ਨਾਲ ਹੀ ਕਿਤੇ ਨਾ ਕਿਤੇ ਦਾਰੋਮਦਾਰ ਉਹਦੇ ਨਾਲ ਸਾਰਾ ਜੁੜਿਆ ਹੋਇਆ, ਸੋ ਸਾਰਾ ਕੁਛ ਹੀ ਡਾਊਨ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੀ ਅੱਜ ਦੀ ਮਹਿੰਗਾਈ ਹੈ, ਮੈਂ ਤਾਂ ਸਰ ਇਹ ਵੀ ਸੋਚਦਾ ਕਿ ਜਿਹੜੇ ਸਾਡੇ ਭਰਾ ਅੱਜ ਨਵੇਂ ਇੱਥੇ ਆ ਰਹੇ ਆ ਕੈਨੇਡਾ, ਉਹ ਬਿਲਕੁਲ ਉਹ ਕੈਨੇਡੀਅਨ ਡ੍ਰੀਮ ਤਾਂ ਕੋਈ ਰਹਿ ਨਹੀਂ ਗਿਆ ਉਹਨਾਂ ਦਾ, ਵੀ ਉਹ ਤਾਂ ਉਹਨਾਂ ਨੂੰ ਖੁਦ ਹੀ ਨਹੀਂ ਸਮਝ ਆ ਰਿਹਾ ਵੀ ਉੱਥੇ ਆ ਕੇ ਕਰਨ ਕੀ। ਸਰ ਯਕੀਨ ਕਰੋ ਵੀ ਅੱਜ ਇਹ ਹਾਲਤ ਹੈ ਵੀ ਜੇ ਤੁਸੀਂ ਕਿਸੇ ਨੂੰ ਦੇਖੋ ਨਾ ਵੀ ਜਿਹੜਾ ਨਵਾਂ ਬੰਦਾ ਹੈ ਉਹ ਕਹਿੰਦਾ ਜੀ ਕੰਮ ਜੋ ਮਰਜ਼ੀ ਕਰਾ ਲਓ। ਸਰ ਮੈਂ ਇੱਕ ਨਵੇਂ ਬੰਦੇ ਦੀ ਸਟੋਰੀ ਬਰੀਫ ਦੱਸਦਾ, ਉਹ ਇੰਡੀਆ ਤੋਂ ਆਏ ਨੇ ਨਵੇਂ, ਰੈਸਟੋਰੈਂਟ ਜੋਬ ਲੱਭਣ ਗਏ, ਕਹਿੰਦੇ ਰੋਜ਼ ਪੈਦਲ ਘੁੰਮੀਦਾ ਹੈ, ਰੈਸਟੋਰੈਂਟ ਜੋਬ ਲੱਭਣ ਗਏ, ਰੈਸਟੋਰੈਂਟ ਤੇ ਕਹਿੰਦੇ ਜੀ 12 ਘੰਟੇ ਕੰਮ ਕਰਨਾ ਹੈ ਤੇ $5 ਤੁਹਾਨੂੰ ਦਵਾਂਗੇ। ਉਹ ਕਹਿੰਦੇ ਜੀ ਮੈਂ, ਉਹ ਹੈਰਾਨ ਹੋ ਗਿਆ, ਉਹ ਕਹਿੰਦੇ ਜੀ ਬੱਸ ਚ ਆਉਣਾ, ਬੱਸ ਦੇ ਵਿੱਚ ਵਾਪਸ ਜਾਣਾ, 12 ਘੰਟੇ ਕੰਮ ਕਰਾਂਗੇ, ਇੱਕ ਸਵਾ ਘੰਟਾ ਜਾਣ ਦਾ ਲੱਗਦਾ, ਸਵਾ ਘੰਟਾ ਵਾਪਸ ਆਉਣ ਦਾ, 14 ਘੰਟੇ ਕੰਮ ਕਰਾਂਗੇ, ਬੱਸ ਦਾ ਕਿਰਾਇਆ ਵੀ ਭਰਨਾ ਹੈ, ਤੇ ਫਿਰ $5 ਘੰਟੇ ਦੇ ਮਿਲਣੇ ਆ 12 ਘੰਟੇ ਦੇ ਵਿੱਚ, ਠੀਕ ਹੈ। ਸੋ ਉਹ ਕਹਿੰਦੇ ਜੀ ਬਣਨਾ ਕੀ ਹੈਗਾ, ਪਰ ਉਹ ਕਹਿੰਦੇ ਜੀ ਚਲੋ ਅਸੀਂ ਉਹਨੂੰ ਵੀ ਹਾਂ ਕਰਾਏ, ਉਹ ਹਸਬੈਂਡ ਵਾਈਫ ਸੀ ਨਾਲ, ਉਹਨਾਂ ਦੇ ਬੱਚੇ ਦੋ, ਉਹ ਕਹਿੰਦੇ ਜੀ ਅਸੀਂ ਉਹਨੂੰ ਵੀ ਹਾਂ ਕਰਾਏ, ਪਰ ਫੋਲੋ ਅਪ ਕਰਨ ਤੇ ਉਹਦੀ ਵੀ ਨਹੀਂ ਨੌਕਰੀ ਮਿਲ ਰਹੀ। ਮਤਲਬ ਬੰਦੇ ਨੂੰ $5 12 ਘੰਟੇ ਦੇ ਕੰਮ ਕਰਨਾ ਹੈ, ਬੱਸ ਜਾਣਾ ਉਹਦੇ ਲਈ ਵੀ ਨੌਕਰੀ ਨਹੀਂ ਮਿਲ ਰਹੀ। ਉਹ ਕਹਿੰਦੇ ਜੀ ਇਹ ਇਸ ਵੇਲੇ ਮਾਰਕੀਟ ਦੇ ਵਿੱਚ ਹਾਲ ਹੋਇਆ ਪਿਆ। ਸੋ ਰੈਸਟੋਰੈਂਟ ਵਾਲਿਆਂ ਨਾਲ ਗੱਲ ਕਰਦੇ ਆ ਵੀ ਕੰਮ ਕੁੰਮ ਦਿਆ ਕਰੋ ਯਾਰ ਬੰਦੇ ਨੂੰ, ਉਹ ਕਹਿੰਦੇ ਜੀ ਭਾਜੀ ਕਰੀਏ ਕਿ ਰੋਜ਼ ਦੀ ਸਾਨੂੰ ਮਤਲਬ ਕਿ ਇੰਨੀ ਰਿਕੁਐਸਟ ਆ ਰਹੀ ਹੈ ਕੰਮ ਦੀ ਵੀ ਕੰਮ ਦਿਓ ਵੀ ਕਿਹਨੂੰ ਅਸੀਂ ਜੋਬ ਦਈਏ। ਸੋ ਸਿਲਸਿਲਾ ਬੜਾ ਚੈਲੇਂਜਿੰਗ ਹੋਇਆ ਪਿਆ ਜੀ।
ਮੈਂ ਸਰ ਤੁਹਾਡੀ ਇਸ ਗੱਲ ਨੂੰ ਥੋੜਾ ਜਿਹਾ ਐਲੈਬੋਰੇਟ ਕਰ ਦੇਣਾ। ਮੈਂ ਪਿੱਛੇ ਜਿਹੇ ਇੱਕ ਮੈਂ ਔਰ ਮੇਰੀ ਵਾਈਫ ਕਿਸੇ ਕੰਮ ਲਈ ਗਏ, ਅੱਛਾ ਉੱਥੇ ਆਉਂਦੇ ਆਉਂਦੇ ਦੁਪਹਿਰਾ, ਇਟ ਵਾਜ਼ ਸੰਡੇ, ਮੈਂ ਕਿਹਾ ਯਾਰ ਦੁਪਹਿਰਾ ਹੋ ਗਿਆ ਬਈ 2 ਵੱਜ ਗਏ, ਆਪਾਂ ਕਿਤੇ ਬੈਠ ਕੇ ਰੋਟੀ ਖਾ ਲਈਏ, ਚਲੋ ਬਈ ਹੁਣ ਘਰ ਪਹੁੰਚਣੇ, ਘਰ ਤੋਂ ਕਾਫੀ ਦੂਰ ਸੀਗੇ ਅਸੀਂ। ਸਰ ਤੁਸੀਂ ਯਕੀਨ ਨਹੀਂ ਕਰਨਾ, ਇੱਕ ਬਹੁਤ ਹੀ ਰਿਨਾਊਂਡ ਰੈਸਟੋਰੈਂਟ ਹੈ ਜਿਹੜਾ ਕਿ ਮੈਂ ਜਾਣਦਾ ਇਹਨਾਂ ਸਾਲਾਂ ਤੋਂ, ਕਦੀ ਵੀ ਉਹ ਰੈਸਟੋਰੈਂਟ ਵੈਦਰ ਇਟ ਇਜ਼ ਵਰਕਿੰਗ ਡੇ, ਲੰਚ ਹੋਵੇ ਡਿਨਰ ਹੋਵੇ, ਉਹ ਉੱਥੇ ਬੈਠਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਸੀ ਸਰ। ਔਰ ਅਸੀਂ ਉੱਥੇ ਗਏ ਔਰ ਉਸ ਰੈਸਟੋਰੈਂਟ ਦੇ ਵਿੱਚ ਇਟ ਵਾਜ਼ ਔਰ ਟਾਈਮ 2:30 ਹੋਣਗੇ 3 ਹੋਣ, ਸਮਥਿੰਗ ਲਾਈਕ ਦੈਟ, ਇੰਨਾ ਕੇ ਟਾਈਮ ਸੀ, ਇਟ ਵਾਜ਼ ਪੀਕ ਟਾਈਮ ਫੋਰ ਦਾ ਲੰਚ ਸਰ। ਉਸ ਰੈਸਟੋਰੈਂਟ ਦੇ ਵਿੱਚ ਮੈਂ ਔਰ ਵਾਈਫ ਅਸੀਂ ਐਂਟਰ ਹੋਏ ਹਾਂ ਔਰ ਉਹਦੇ ਵਿੱਚ ਸਿਰਫ 2 ਕਸਟਮਰ ਸੀਗੇ, ਉਹ ਕਸਟਮਰ ਵੀ ਦੇਅਰ ਫੈਮਿਲੀ, ਇੱਕ ਬਜੁਰਗ ਲੇਡੀ ਔਰ ਦੂਸਰੀ ਉਹਨਾਂ ਦੀ ਬੇਟੀ ਔਰ ਥਰਡ ਉਹ ਬਜੁਰਗ ਲੇਡੀ ਦੀ ਗ੍ਰੈਂਡ ਡਾਟਰ।
ਤਿੰਨ ਬੰਦੇ ਮਤਲਬ ਸਮਝ ਲਓ ਉਹ ਦੋ ਸੀਗੇ ਔਰ ਅਸੀਂ ਦੋ ਸੀਗੇ ਔਰ ਟੋਟਲ ਸਟਾਫ ਉਹਨਾਂ ਦਾ ਇੱਕ ਪਾਸੇ ਰੈਸਟੋਰੈਂਟ ਤੇ ਜਿਹੜੇ ਕਿਚਨ ਦਾ ਸਟਾਫ ਸੀ ਉਹ ਬੈਠਾ ਸੀ ਸਰ ਮਤਲਬ ਹਾਲਾਤ ਇਸ ਵੇਲੇ ਰੈਸਟੋਰੈਂਟ ਦੇ ਇਹ ਹੈ ਅਗਰ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉਹ $5 ਦੇ ਰਹੇ ਸੀਗੇ ਤਾਂ ਸਿਚੁਏਸ਼ਨ ਇਜ਼ ਰੀਅਲੀ ਬੈਡ ਸਰ ਕਿਸੇ ਵੀ ਕੰਮ ਲਈ ਮੈਂ ਇਹ ਨਹੀਂ ਕਹਿ ਰਿਹਾ ਹੁਣ ਤੁਸੀਂ ਜਿਸ ਤਰ੍ਹਾਂ ਦੱਸਿਆ ਮੀਡੀਆ ਨੂੰ ਚੈਲੰਜ ਹੋ ਗਏ ਆ ਜਿੰਨੀਆਂ ਅਖਬਾਰਾਂ ਸੀਗੀਆਂ ਸਰ ਉਹ ਬੰਦ ਹੋ ਗਈਆਂ ਔਰ ਰੇਡੀਓ ਪ੍ਰੋਗਰਾਮ ਕਈ ਬੰਦ ਹੋ ਗਏ ਔਰ ਮੇਰੇ ਤਾਂ ਚਲੋ ਆਪਣੇ ਕੁਛ ਰਿਲੇਟਿਵਸ ਵੀ ਹੈਗੇ ਆ ਮੀਡੀਆ ਦੇ ਵਿੱਚ ਔਰ ਉਹਨਾਂ ਦਾ ਆਪਣਾ ਵੀ ਪ੍ਰੋਗਰਾਮ ਹੈ ਸਾਰਾ ਕੁਝ ਉਹਨਾਂ ਨੂੰ ਵੀ ਇਹ ਪਰੇਸ਼ਾਨੀ ਹੈ ਸਰ ਇਟਸ ਓਵਰਆਲ ਜਿਸ ਤਰ੍ਹਾਂ ਤੁਸੀਂ ਕਹੋ ਜੀ ਸਾਰੇ ਬੰਦੇ ਹੀ ਸਾਰੇ ਬਿਜ਼ਨਸ ਹੀ ਇਸ ਵੇਲੇ ਬੈਕਫੁੱਟ ਤੇ ਹੈਗੇ ਆ ਸਮਝ ਨਹੀਂ ਕਿਸੇ ਨੂੰ ਆ ਰਿਹਾ ਹੋਏਗਾ ਕੀ ਸਰ
ਚਲੋ ਇਹੀ ਸੋਚ ਸਕਦੇ ਹਾਂ ਕਿ ਜਿਹੜਾ ਇੰਟਰਸਟ ਰੇਟ ਆ ਇਹ ਜਲਦੀ ਠੀਕ ਕਰਨ ਸਭ ਤੋਂ ਪਹਿਲਾਂ ਤਾਂ ਦੁਆ ਇਹ ਕਰਦੇ ਹਾਂ ਵੀ ਸਾਡੀ ਟਰੱਕਿੰਗ ਔਰ ਰੀਅਲ ਸਟੇਟ ਇੰਸ਼ੋਰੈਂਸ ਮੋਰਗੇਜ ਇਹ ਰੈਸਟੋਰੈਂਟ ਬਿਜ਼ਨਸ ਫਰਨੀਚਰ ਬਿਜ਼ਨਸ ਜੇ ਬਿਜ਼ਨਸ ਠੀਕ ਉਹ ਜੋ ਤੁਸੀਂ ਪਹਿਲਾਂ ਗੱਲ ਕੀਤੀ ਹੈ ਜੇ ਬਿਜ਼ਨਸ ਠੀਕ ਕਰਨਗੇ ਸਾਈਕਲ ਘੁੰਮਦਾ ਰਹੇਗਾ ਪੈਸੇ ਆਉਂਦੇ ਰਹਿਣਗੇ ਤੇ ਉਹ ਸਿਲਸਿਲਾ ਜਿਹੜਾ ਉਹ ਠੀਕ ਚੱਲਦਾ ਰਹੇਗਾ ਅਦਰਵਾਈਜ਼ ਕਿਉਂਕਿ ਦੇਖੋ ਨਾ ਘਰਾਂ ਦੀ ਸੇਲ ਮੈਂ ਤਾਂ ਸਾਰੀ ਮੈਂ ਤੇ ਕੈਨੇਡੀਅਨ ਇਕਾਨਮੀ ਦੇ ਵਿੱਚ ਇਹ ਕਹਿੰਦੇ ਆ 14-16% ਸਭ ਤੋਂ ਬੜਾ ਫੈਕਟਰ ਵੈਸੇ ਆਇਲ ਤੋਂ ਵੀ ਜ਼ਿਆਦਾ ਵੈਸੇ ਵੀ ਆਲਰੇਡੀ ਇਸਟੈਬਲਿਸ਼ਡ ਹੈ ਕਿ 14-16% GDP ਜਿਹੜੀ ਆ ਕੈਨੇਡਾ ਦੀ ਰੀਅਲ ਸਟੇਟ ਆ ਪਰ ਮੈਂ ਕਹਿੰਦਾ ਜੀ ਇਹ ਤਾਂ 14-16% ਤੁਹਾਡੀ ਇਸਟੈਬਲਿਸ਼ਡ ਹੈ ਨਾ ਮੈਂ ਤਾਂ ਬਹੁਤ ਸਾਲਾਂ ਦੇ ਗੱਲ ਮੈਂ ਕਿਹਾ ਜੀ ਪਰ ਤੁਸੀਂ ਇਹ ਨਹੀਂ ਗਿਣਦੇ ਕਿ ਜਿਹੜਾ ਤੁਹਾਡਾ ਇਲੈਕਟ੍ਰੋਨਿਕਸ ਵਿਕ ਰਿਹਾ ਜੇ ਕਰਨੀ ਹੈ ਹੁਣ ਤੁਸੀਂ ਗੱਲ ਦਾ ਇੱਕ ਜੇ ਬੰਦਾ ਸੇਮ ਘਰ ਦੇ ਵਿੱਚ ਰਹਿ ਰਿਹਾ ਤੇ ਉਹ ਬਹੁਤ ਘੱਟ ਹੈ ਵੀ ਇਲੈਕਟ੍ਰੋਨਿਕ ਫਰਨੀਚਰ ਲੈਂਦਾ ਹੈ ਥੋੜਾ ਬਹੁਤ ਲੈਂਦਾ ਹੈ ਰਿਪੇਅਰ ਕਰਦਾ ਹੈ ਲੇਕਿਨ ਜਦੋਂ ਬੰਦਾ ਨਵੇਂ ਘਰ ਵਿਕਦੇ ਹਨ ਸਾਰੀ ਇਕਾਨਮੀ ਉੱਥੋਂ ਚੱਲਦੀ ਹੈ ਬੰਦਾ ਘਰ ਮੂਵ ਕਰਦਾ ਜੇ ਮਤਲਬ ਮੈਂ ਤੇ ਇੱਕ ਬਹੁਤ ਬੜਾ ਇੰਡੀਕੇਟਰ ਗਿਣਦਾ ਜੀ ਤੁਸੀਂ ਘਰਾਂ ਦੀ ਸੇਲ ਦੇਖ ਲਓ ਸਾਨੂੰ ਪਤਾ ਲੱਗ ਜਾਏਗਾ ਜੀ ਇਕਾਨਮੀ ਕਿੱਥੇ ਖੜੀ ਹੈ ਜੇ ਘਰ ਦੀ ਸੇਲ ਵਧ ਰਹੀ ਹੈ ਸਭ ਕੁਝ ਹੀ ਚਾਹੀਦਾ ਤੁਹਾਨੂੰ ਇੰਸ਼ੋਰੈਂਸ ਵੀ ਕਰਾਉਣੀ ਹੈ ਤੁਸੀਂ ਘਰ ਦੀ ਨਵਾਂ ਘਰ ਲੈ ਰਹੇ ਹੋ ਜਾਂ ਘਰ ਚੇਂਜ ਕਰ ਰਹੇ ਹੋ ਤੁਸੀਂ ਇੰਸ਼ੋਰੈਂਸ ਵਾਲੇ ਨੂੰ ਵੀ ਕਾਲ ਕਰੋਗੇ ਤੁਸੀਂ ਮੋਰਗੇਜ ਵਾਲੇ ਨੂੰ ਵੀ ਕਾਲ ਕਰੋਗੇ ਲੋਇਰ ਦਾ ਵੀ ਇਸਤੇਮਾਲ ਕਰੋਗੇ ਫਿਰ ਘਰ ਦੇ ਵਿੱਚ ਜਾਂਦਿਆਂ ਹੀ ਤੁਸੀਂ ਨਵਾਂ ਚਾਹੇ ਤੁਸੀਂ ਰੀਸੇਲ ਕਰ ਲਿਆ ਤੁਸੀਂ ਨਵਾਂ ਨਹੀਂ ਵੀ ਲਿਆ ਫਰਜ਼ ਕਰ ਲਓ ਤੁਸੀਂ ਪਹਿਲਾਂ ਇੱਕ ਸੈਮੀ ਡਿਟੈਚ ਸੀਗੇ ਤੁਸੀਂ ਇੱਕ ਡਿਟੈਚ ਚਲੇ ਗਏ ਸੈਮੀ ਡਿਟੈਚ ਤੋਂ ਡਿਟੈਚ ਵਿੱਚ ਜਾਣ ਦੇ ਵਿੱਚ ਹੀ ਫਰਨੀਚਰ ਵੀ ਬੜਾ ਚੇਂਜ ਹੋ ਜਾਣਾ ਮੂਵਰਸ ਵੀ ਸੱਦੋਗੇ ਮਤਲਬ ਐਸੀ ਕੋਈ ਰੈਨੋਵੇਸ਼ਨ ਵੀ ਕਰਾ ਲਓਗੇ ਥੋੜੀ ਮੋਟੀ ਐਸੀ ਕੋਈ ਚੀਜ਼ ਨਹੀਂ ਕੋਈ ਪੇਂਟ ਬੰਦਾ ਕਰਾਉਂਦਾ ਹੈ ਹਰ ਚੀਜ਼ ਮੂਵ ਕਰਦੀ ਹੈ ਸੋ ਜਿੰਨੇ ਘਰ ਸੇਲ ਹੋ ਰਹੇ ਨੇ ਨਾ ਇਹ ਬਹੁਤ ਵੱਡਾ ਇਕਨੋਮਿਕ ਇੰਡੀਕੇਟਰ ਆ ਮੈਂ ਤਾਂ ਸਾਰੀ ਨਿਗਾਹ ਇੱਥੇ ਰੱਖਦਾ ਕਿ ਘਰ ਕਿੰਨੇ ਸੇਲ ਹੋ ਰਹੇ ਨੇ ਜੇ ਘਰ ਸੇਲ ਹੋ ਰਹੇ ਨੇ ਤੇ ਸਾਰਾ ਕੁਝ ਆਪਣੇ ਆਪ ਮੂਵ ਹੋ ਰਿਹਾ ਇਹਦਾ ਮਤਲਬ ਲੇਕਿਨ ਉਹ ਘਰ ਦਾ ਮਾਮਲਾ ਇਹਨਾਂ ਨੇ ਲਿਆ ਕੇ ਖੜਾ ਮੈਂ ਤਾਂ ਉਸ ਵੇਲੇ ਵੀ ਬੜੀ ਦੇਰ ਕਹੀ ਆ ਰਿਹਾ ਔਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਦੇ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ ਕਿ ਤੁਸੀਂ ਇੱਦਾਂ ਇੱਕਦਮ ਚੱਕ ਦਿੱਤਾ ਇੰਟਰਸਟ ਰੇਟ ਕਿ ਠੀਕ ਹੈ ਜੀ ਇਨਫਲੇਸ਼ਨ ਕੰਟਰੋਲ ਹਰੀ ਇਕਾਨਮੀ ਤੁਸੀਂ ਥੱਲੇ ਬਿਠਾ ਦਿੱਤੀ ਕੰਟਰੀ ਜਿਹੜਾ ਉਹ ਸਾਰਾ ਹਿਲਾ ਕੇ ਰੱਖ ਦਿੱਤਾ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਸਰ 24.5% ਲੋਕਾਂ ਕੋਲ ਅੱਜ $500 ਨਹੀਂ ਹੈ ਸਰਵੇ ਕੀਤਾ ਉਹਨਾਂ ਨੇ ਕਿ ਜੇ $500 ਦਾ ਖਰਚਾ ਆ ਜਾਏ ਤੇ 24% ਸਾਢੇ 24% ਲੋਕਾਂ ਕੋਲ $500 ਐਕਸਟਰਾ ਨਹੀਂ ਕੱਢ ਸਕਦੇ ਉਹ ਔਰ ਜਦੋਂ ਇਹ ਫਿਗਰ ਉਹ ਕਹਿੰਦੇ ਅਸੀਂ 18 ਸਾਲ ਤੋਂ ਲੈ ਕੇ 40 ਸਾਲ ਦੇ ਲੋਕਾਂ ਦੀ ਦੇਖਦੇ ਹਾਂ ਤਾਂ ਫਿਰ ਉਹ ਨੰਬਰ 30% ਤੋਂ ਵੱਧ ਜਾਂਦਾ 18 ਸਾਲ ਤੋਂ 40 ਸਾਲ ਦੇ ਵਿੱਚ ਇਸ ਵੇਲੇ ਉਹਨਾਂ ਕੋਲ ਉਹ ਨਹੀਂ ਹੈ ਔਰ ਕ੍ਰੈਡਿਟ ਕਾਰਡ ਦਾ ਜਿਹੜਾ ਖਰਚਾ ਹੈ ਕ੍ਰੈਡਿਟ ਕਾਰਡ ਦਾ ਡੈਟ ਹੈ ਉਹ ਲਗਾਤਾਰ ਵੱਧ ਰਿਹਾ ਤੇ ਚਲੋ ਲੈਟਸ ਹੋਪ ਕਿ ਇਹ ਜਲਦੀ ਇੰਟਰਸਟ ਰੇਟ ਥੋੜੇ ਜਿਹੇ ਘਟਾਉਣ ਥੋੜੀ ਇਕਾਨਮੀ ਆਪਣੀ ਮੂਵ ਹੋਏ ਤਾਂ ਕਿ ਸਾਰਾ ਸਾਈਕਲ ਚੱਲੇ ਜੀ ਸਰ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇੰਸ਼ੋਰੈਂਸ ਦੇ ਵਿੱਚ ਤੁਹਾਡੀ ਕੋਈ ਜ਼ਰੂਰਤ ਹੈ ਟਰੱਕਿੰਗ ਇੰਡਸਟਰੀ ਜੋ ਮਦਦ ਕਰ ਸਕਦੇ ਨੇ ਉਹ ਤਾਂ ਜ਼ਰੂਰ ਉਹ ਕਰਨਗੇ ਤੁਸੀਂ ਰਮਨਜੀਤ ਸਿੱਧੂ ਸਾਹਿਬ ਨਾਲ ਗੱਲ ਕਰੋ ਕਈ ਲੋਕਾਂ ਨੇ ਇਹਨਾਂ ਤੋਂ ਫਾਇਦਾ ਲਿਆ ਬਾਕੀ ਡਿਟੇਲ ਕਿਸ ਦਿਨ ਸਰ ਚੈਨਲ ਵਾਇਸ ਤੇ ਬੈਠ ਕੇ ਗੱਲ ਕਰਦੇ ਹਾਂ ਇਹਦੇ ਬਾਰੇ ਫੋਨ ਨੰਬਰ ਜ਼ਰੂਰ ਦਿਓ ਇੱਕ ਵਾਰ ਆਪਣਾ ਇੰਗਲਿਸ਼ ਪੰਜਾਬੀ ਚ
ਥੈਂਕ ਯੂ ਇੱਕ ਵਾਰੀ ਫਿਰ ਇੱਕ ਹੋਰ ਗੱਲ ਕਰਾਂਗਾ ਸਰ ਕਿਉਂਕਿ ਕੈਨੇਡਾ ਦੀ ਆਪਣੀ ਹਾਂਜੀ ਕੈਨੇਡਾ ਦੀ ਜਿਹੜੀ ਆਪਣੀ ਇਕਨੋਮੀ ਹੈ ਸਰ ਉਹ ਬੇਸਿਕਲੀ 80% ਸਰਵਿਸ ਇੰਡਸਟਰੀ ਹੈ ਔਰ ਇਹਦੀ ਵਜ੍ਹਾ ਕਰਕੇ ਸਾਰੇ ਹੀ ਔਰ ਟਰੱਕਿੰਗ ਨੂੰ ਮੈਂ ਕਹਾਂਗਾ ਇਟਸ ਅ ਬੈਕਬੋਨ ਆਫ ਸਰਵਿਸ ਇੰਡਸਟਰੀ ਕਿਉਂਕਿ ਅਗਰ ਰੋਡ ਦੇ ਉੱਤੇ ਟਰੱਕ ਚੱਲਣਗੇ ਤਾਂ ਹਰ ਇੱਕ ਸਰਵਿਸ ਇੰਡਸਟਰੀ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਫਾਇਦਾ ਹੋਏਗਾ ਸਰ ਔਰ ਸਰਵਿਸ ਸੈਕਟਰ ਹੀ ਇਸ ਵੇਲੇ ਸਭ ਤੋਂ ਜ਼ਿਆਦਾ ਹਿੱਟ ਲੈ ਰਿਹਾ ਸਰ ਮੈਨੂਫੈਕਚਰਿੰਗ ਸਾਡੇ ਕੋਲ ਹੈ ਨਹੀਂ ਅਸੀਂ ਕੁਝ ਹੋਰ ਕਰਦੇ ਨਹੀਂ ਹੈਗੇ ਆਈਟੀ ਸੈਕਟਰ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਅਗੇਨ ਇਟਸ ਅ ਸਰਵਿਸ ਇੰਡਸਟਰੀ ਥੋੜੀ ਕਾਫੀ ਜ਼ਿਆਦਾ ਚੈਲੰਜਸ ਹੈ ਚਲੋ ਰੱਬ ਸਾਰਿਆਂ ਦੇ ਆਪਾਂ ਇੱਕੋ ਬੋਟ ਦੇ ਵਿੱਚ ਸੇਲ ਕਰ ਰਹੇ ਹਾਂ ਇਸ ਵੇਲੇ ਰੱਬ ਕਰੇ ਛੇਤੀ ਛੇਤੀ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਸੋਰੀ ਰਸਤਾ ਮਿਲੇ ਜੀ ਤੇ ਆਪਣਾ ਉਹ ਕੰਮ ਅੱਗੇ ਚਲਾਉਣ ਜੀ ਯੁੱਧਵੀਰ ਜੀ ਜਾਣ ਤੋਂ ਪਹਿਲਾਂ ਮੈਂ ਆਪਣਾ ਨੰਬਰ ਦੇਵਾਂਗਾ ਜੀ ਸਰ, ਮੇਰਾ ਫੋਨ ਨੰਬਰ ਹੈ ਸਰ 6477748507, ਪੰਜਾਬੀ ਦੇ ਵਿੱਚ 6477748785007। ਯੁੱਧਵੀਰ ਜੀ ਟਾਈਮ ਦੇਣੇ ਲਈ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਆਲ ਦੀ ਬੈਸਟ। ਔਰ ਅਗਲੀ ਕਾਲ ਵਧਦੇ ਆ, ਰਵੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ, ਫਿਰ ਰਣਜੀਤ ਸਾਹਿਬ ਆਉਂਦੇ ਰਹੇ, ਫਿਰ ਰਣਜੀਤ ਸਾਹਿਬ ਤੋਂ ਬਾਅਦ ਗੁਰਸ਼ਰਨ ਜੀ, ਵਾਰੀ ਵਾਰੀ ਸਾਰੀਆਂ ਕਾਲ ਲਵਾਂਗੇ। ਹਾਂਜੀ ਰਮੇਸ਼ ਇੰਦਰ ਚੌਹਾਨ ਸਾਹਿਬ, ਗੋ ਹੈਡ
ਜੀ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
ਇਹਦੇ ਵਿੱਚ ਸਾਰੀਆਂ ਤੁਹਾਡੀ ਕਾਲ ਸੁਣੀਆਂ, ਬੜਾ ਦੁੱਖ ਹੁੰਦਾ, ਲੇਕਿਨ ਐਟਮੋਸਫੀਅਰ ਬਾਹਰ ਦਾ ਇੱਦਾਂ ਦਾ ਚੱਲ ਰਿਹਾ ਕਿ ਹੋਣਾ ਮੁਮਕਿਨ ਨਹੀਂ, ਨਾਮੁਮਕਿਨ ਹੈ। ਦੇਖੋ ਗੱਲ ਇਸ ਤਰ੍ਹਾਂ ਹੈਗੀ ਆ, ਅਕਸਰ ਸਾਰੇ ਲੋਕ ਗੱਲ ਕਰਦੇ ਕਿ ਜੇ ਇੰਟਰਸਟ ਰੇਟ ਘੱਟ ਹੋ ਜੇ ਤਾਂ ਐ ਹੋ ਜਾਏਗਾ, ਐ ਹੋਗਾ। ਇੰਟਰਸਟ ਰੇਟ ਮੰਨ ਲਿਆ ਘੱਟ ਹੋ ਜਾਂਦਾ, ਸ਼ਾਇਦ ਲੋਕਾਂ ਦੀ ਜਿਹੜੀ ਮੌਰਗੇਜ ਆ ਥੋੜੀ ਬਹੁਤੀ ਉਹਦੇ ਚ ਫਰਕ ਪੈ ਜਾਏਗਾ। ਯੁੱਧਵੀਰ ਜੀ, ਜਿਹੜੀ ਵੱਟ ਪਾਊਟ ਜਿਹੜੀ ਸਾਡੀ